रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणिक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच बिकार तिन संतन को बंदना सिर चरणन पर तार जजन भजन मम खालसा खालस पूज बजोग दास गोबिंद फतेह खालसा दर्स परस मिट सोग आत्म रस जे जानही सो है खालस देव प्रभ मह मोह मह दास मह रंचक नाहिन भेव कहाँ बुद्ध प्रभ तुच्छ हमारी वर्ण सकै महिमा जो तिहारी हमरा सकत कर सिफत तुम्हारी आप लिहो तुम कथा सुधारी हमना सकत कर सिफत तुम्हारी आप लिहो तुम कथा सुधारी
सतनाम श्री वाहे गुरु साहिब जी दोहरा फिर विच सिंह हाथ कतै मारे दुष्टन ताए आगे पाशे हो लड़ै नह मुगल पठानन कशु बसाए फिर विच सिंह हाथ कतै
वाहिगुरु जी का खालसा वाहिगुरु जी की फतेह दीन दयाल भगत वच्छल पूर्ण परमेश्वर गुरदेव सतगुरु श्री गुरु नानक देव साहिब जी महाराज धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चवर छतर सिंघासन तख्त दे मालक जुगो जुग अटल गुरदेव सतगुरु धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी दी साजी निवाजी गुरु खालसा गुरु रूप गुरु प्यारी सात संगत जियो आप जी कर्मा वाले वड्डियां भागां वाले हो जो नीति नितनेम दे नाल गुरु जी दी हाजरियां भरदे हो दरबार विच सतगुरु जी दे सुंदर दीवान संध्या दे समय दे सज रहे हन आप संगतां बड़ी श्रद्धा भावना नाल सतगुरु जी दे चरणां विच नतमस्तक हो करके गुरु जी दे दर्शन करके अपने मनुखा जन्म नूं सफला कर रहे हो गुरु प्यारी साध संगत जीओ अज दे दिन महान जरनैल सतगुरु जी दे महान सिख सिंह बाबा बंदा सिंह बहादुर जी दी शहीदी होई है जिस बाबा बंदा सिंह बहादुर नूं सतगुरु जी ने श्री हजूर साहब नंदेड़ तों दुष्टां नूं सोधन वास्ते तैयार बर तैयार करके भेजिया सी नाल सिंह दे के सतगुरु जी दे बचना दे पहरा देंदे होए तुरकां दी जिहड़ी बाबे बंदे सिंह बहादुर ने जड़ पुट्टी बाबे बंदे सिंह बहादुर दे नाम दे नाल ही सारे तुरक जिहड़े ओह दहल जांदे सी डर जांदे सी तुरकां दा नाश ते करना ही करना सी जिहड़े इहनां दे कोई पीर बड़े जिन्हां दी मनौत सी उन्हां सारयां नूं ही बाबे बंदे सिंह ने जिहड़ा है फूक दित्ता कबरां 'चों कढ कढ के बाबे बंदे सिंह बहादुर जी दी अंतम शहीदी का कारण जो गुरु जी के कुछ बचना तो जोड़े उग गए तो खालस नाल ही बिगाड़ हो गया। माता जी का बचन ना मनिया उस वक्त जो गुरदासपुर नंगल इतें जड़ा सी किला जिस किले आकी करके बाबा बंदा सिंह जी रेंदे सन उस किले तुरकां ने राजनीति नाल घेरा पाया। अब्दुल समुंद खान ने अखीरी पैर जमाते जमाते एक दिन वो पूरे अपने काम विच कामयाब हो गए। बाबे बंदे सिंह दे साथियों नाल पकड़ के पहला लाहौर खड़िया, लाहौर तो जकरिया खान मिल करके दिल्ली खड़िया ते दिल्ली जा के बाबे बंदे सिंह जिहड़ा सी शहीद किया। होर ही सिंघां दी शहीदियां होईयां जो पंथ प्रकाश की कथा आप सरवण की उहदे विच मुकम्मल तौर पर जिहड़ा वो आ चुका है इतिहास। जिहड़े बाबा बंदा सिंह जी सन उत्थे नाल उन्हां दे एक छोटा जिहा पुत्तर सी 5 साल का अजय सिंह, पहलां बाबे बंदे सिंह दे सामने उन्हूं शहीद किया, उन्हूं बड़ा कुटिया मारिया, कहिंदे मुसलमान मन बनना, मुसलमान बन अजय सिंह नूं कहिंदे हन। वह कहन लगा मैं गुरदास सिंह हाँ, मैं कभी मुसलमान नहीं बन सकता हाँ, मेरी भावें चमड़ी देर तो छोटा से पर बचना दे बड़े भार ही बोल सन। अजय सिंह इन्ना इन्नी मार मारी भी कोई गभरू भी मार नहीं सार सकता है, जिन्हें 5 साल के बच्चे ने मार सही। अखेरी उहदा कलेजा कढ के बाबे बंदे सिंह दे उहनां दी पत्नी दे मुख विच पाया गया। फिर बाबे बंदे सिंह नूं जिहड़ा शहीद किया जमूरां दे नाल मास नोच नोच के, उत्थे कई सवाल जवाब काजी दे वजीर दे होए बाबे बंदे सिंह नाल, जिन्हां दे जवाब देंदे होए यही कहा कि मेरे सतगुरु जी का हुक्म है, गुरु दे बचना की लंघना की ने ऐसी कोई तुरकां दी ताकत नहीं जिहड़ी सानूं फड़ सके। इस तरह बाबा बंदा सिंह जी ने जिहड़ी शहीदी दित्ती, जिहड़े बदई खालसा जिहड़े उन्हां नूं मनण वाले है वह नहीं मनते, कहिंदे उन्हां दी शहीदी नहीं होई, वह अखीरी उन्होंने जम्मू में जाके शरीर छड्डिया है। इस तरह वक्खो वक्खरी विचार है। पंथ में जी प्रमाणिक तौर पर बाबे बंदे सिंह जी की अज शहीदी मनाई जाती है, अज वह शहीदी दिहाड़ा है जिस बाबा बंदा सिंह बहादुर जी ने सतगुरु जी के बचना के पूरा पहरा देते हुए सिख कौम के लिए अत्यंत जंगा लड़िया, तुरकों के दंद खट्टे किए, तुरकों का नाश किया, सरहद की इट ना इट खड़काई, तुरकों एक बार जिहड़ा है दस दिता भी खालसा की है, तुरकों के नक् च दम कर दिता जिवें जकरिया खान ने सिखा दे कीता ना। बाद विच बाबे बंदे सिंह जी के जाण तो पिछों जो बाबा बंदा सिंह जी सन तुरकों के नक् च दम होई पई सी। इस तरह सतगुरु जी दे सिख बाबा बंदा सिंह बहादुर जी ने अज शहीदी पाई है। बाबा बंदा सिंह बहादुर जी दे चरणां विच बेअंत बेअंत नमस्कार। सतगुरु जी कृपा कारण सानू गुरसिखी जीवन बख्शन। सो गुरु प्यारी साहब संगत जी, जिवें आपां नित दी मर्यादा अनुसार श्री गुरपंथ प्रकाश की कथा सरवण करते आ रहे हैं, जिवें आप जी ने पिछे सरवण किया भाई सुखा सिंह जी जो सन माड़ी कंबोगी पिंड दे, जिन्हां ने सिख कौम लई बहुत जिहड़ा है खालसे वास्ते अगे हो के लड़दे रहे, जिन्हां नूं गुरु की सिक्खी प्यारी चमनी सी प्यारा, उस बाबा भाई सुखा सिंह जी ने जो गिलजा पठान सी बड़े लंबे कद दा, बड़ा हंकारी जिहड़ा ललकारे मारदा सी सिंघां नूं मेरे नाल कल्ला आ के कोई लड़के वेखो। जदों चढ़त सिंह महाराजा रणजीत सिंह जी दे दादा जी अगे हो के कहिंदे वी मैं मारांगा इहनूं, भाई सुखा सिंह जी ने समझाया वी तूं नहीं लड़ सकदा है उहदे नाल, बच्चों वाली गल ना कर, वह बड़ा जवान है तगड़ा है। ਭਾਈ ਚੜ੍ਹਤ ਸਿੰਘ ਕਹਿਣ ਲੱਗੇ ਕਿ ਖਾਲਸਾ ਜੀ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਜੇ ਜੀਂਦੇ ਜੀ ਜਦ ਲਾਥੀ ਜਾਵੇ ਜੀਂਦਿਆਂ ਜੀ ਕੋਈ ਤਾਂ ਧਿਕਾਰਾਂ ਪਾ ਜੇ, ਲਾਹਨਤਾ ਪਾ ਜੇ ਵੀ ਤੁਹਾਡੇ ਪੰਥ ਨੂੰ ਲਾਹਨਤਾ ਹੈ ਤਾਂ ਕਾਹਦੀ ਜੀਣਾ ਹੈ, ਇਹਦੇ ਪ੍ਰਾਣ ਦੇਣੇ ਚੰਗੇ ਹੈ। ਇਸ ਕਰਕੇ ਮੈਂ ਆਪਣੇ ਪ੍ਰਾਣ ਦੇ ਦਿਆਂਗਾ ਪਰ ਖਾਲਸੇ ਪੰਥ ਦੀ ਨਿੰਦਿਆ ਨਹੀਂ ਸੁਣ ਸਕਦਾ ਕਿਉਂਕਿ ਪੰਥ ਗੁਰੂ ਦਾ ਰੂਪ ਹੈ। ਭਾਈ ਸੁੱਖਾ ਸਿੰਘ ਜੀ ਸੁਣ ਕੇ ਕਹਿੰਦੇ ਕਿ ਭੁਜੰਗੀਆ ਤੇਰੇ ਅਸੀਂ ਇਸ ਬਚਨਾਂ ਤੋਂ ਬਲਹਾਰ ਜਾਂਦੇ, ਤੂੰ ਧੰਨ ਹੈ ਜਿਹਦੀ ਇੰਨੀ ਬਹਾਦਰੀ ਹੈ, ਇੰਨਾ ਤੂੰ ਜਿਹੜਾ ਹੈ ਜੌਹਰ ਦਿਖਾਉਣ ਨੂੰ ਤਿਆਰ ਹੈ, ਹੁਣ ਤੂੰ ਵੇਖ ਸਾਡੀ ਚਾਲ ਅਸੀਂ ਕੀ ਕਰਦੇ ਹਾਂ। ਸੰਜੋਅ ਮੰਗਾਈ ਹੈ ਲੋਹੇ ਦੀ ਪਹਿਣ ਕਰਕੇ, ਪੂਰੀ ਤਿਆਰੀ ਕਰਕੇ ਘੋੜੇ 'ਤੇ ਤਿਆਰ ਹੋ ਕੇ ਚਲੇ ਗਏ। ਦਰਿਆ ਦੇ ਅੱਧ ਵਿੱਚ ਜਿੱਥੇ ਰੇਤਲਾ ਥਾਂ ਹੁੰਦਾ ਹੈ ਉੱਥੇ ਜਾ ਕੇ ਖੜ ਗਏ। ਪਠਾਣ ਨੂੰ ਲਲਕਾਰ ਹੈ ਵੀ ਦੁਸ਼ਟਾਂ ਤੋਂ ਤਗੜਾ ਹੋ ਜਾ, ਤੁਸੀਂ ਲੋਕਾਂ ਨੇ ਸਾਨੂੰ ਜਿਹੜਾ ਸ਼ੇਰਾਂ ਨੂੰ ਸਹੇ ਸਮਝਿਆ ਹੋਇਆ ਤੈਨੂੰ ਦੱਸਦੇ ਹਾਂ ਵੀ ਅਸੀਂ ਹੁਣ ਸਹੇ ਤੋਂ ਸ਼ੇਰ ਕਿਵੇਂ ਬਣਦੇ ਹਾਂ। ਫਿਰ ਇਹ ਤੁਰਕ ਵੀ ਬੜਾ ਅੜੀ ਵਾਲਾ ਹੰਕਾਰੀ ਸੀ, ਇਹ ਵੀ ਬੜਾ ਆਪਣੇ ਆਪ ਨੂੰ ਸੂਰਮਾ ਮੰਨਦਾ, ਇਹ ਉੱਥੇ ਆ ਗਿਆ। ਜਦੋਂ ਇਹ ਉੱਥੇ ਆਇਆ ਆਪੋ ਵਿੱਚ ਹੀ ਪਹਿਲਾਂ ਤਾਂ ਐਂ ਗੱਲਾਂ ਕਰਦੇ ਜਿਵੇਂ ਦੋਵੇਂ ਭਰਾ ਹੀ ਹੋਣ, ਬੜਾ ਪ੍ਰੇਮ ਹੋਵੇ। ਗੱਲਾਂ ਕਰਦੇ ਕਰਦੇ ਅੜ ਪਏ, ਕਹਿਣ ਲੱਗਾ ਉਹ ਕਹੇ ਵੀ ਤੂੰ ਪਹਿਲਾਂ ਵਾਰ ਕਰ। ਇੱਧਰੋਂ ਭਾਈ ਸੁੱਖਾ ਸਿੰਘ ਕਹਿੰਦਾ ਵੀ ਸਿੱਖ ਪਹਿਲਾਂ ਵਾਰ ਨਹੀਂ ਕਰਦਾ ਹੈ, ਇਹ ਗੁਰੂ ਸਾਡੇ ਦਾ ਹੁਕਮ ਹੈ, ਤੂੰ ਵਾਰ ਕਰ। ਅੜਦੇ ਅੜਦਿਆਂ ਫਿਰ ਦੋਵਾਂ ਨੇ ਜਦੋਂ ਘੋੜੇ ਭਜਾ ਕੇ ਆਪਸ ਵਿੱਚ ਲੜੇ, ਵਾਰ ਕਰਨੇ ਸ਼ੁਰੂ ਕੀਤੇ। ਐਸੇ ਵਾਰ ਕੀਤੇ ਵੀ ਢਾਲਾਂ ਦੇ ਦੋ ਫਾੜ ਕਰ ਦਿੱਤੇ, ਢਾਲਾਂ ਥੱਲੇ ਡਿੱਗ ਪਈਆਂ, ਜਿਹੜੀਆਂ ਤਲਵਾਰਾਂ ਉਹ ਸੰਜੋਆਂ ਦੇ ਮਾਰ ਮਾਰ ਕੇ ਵੀ ਟੋਟੇ ਟੋਟੇ ਹੋ ਗਈਆਂ। ਇਸੇ ਤਰ੍ਹਾਂ ਘੋੜੇ ਦੇ ਉੱਪਰ ਹੀ ਜਫਮ ਜਫਾ ਹੋਣ ਲੱਗੇ, ਅਖੀਰ ਉਹ ਕਿੰਨਾ ਕੁ ਚਿਰ ਲੜਨਾ ਸੀ ਥੱਲੇ ਡਿੱਗ ਪਏ। ਦੋਵਾਂ ਨੂੰ ਜਦੋਂ ਜ਼ੋਰ ਦੀ ਥੱਲੇ ਡਿੱਗੇ ਬੇਹੋਸ਼ੀ ਆ ਗਈ। ਪਠਾਨ ਦੀ ਤਾਂ ਜਿਹੜੀ ਅੱਖ ਨਾ ਖੁੱਲ੍ਹੀ, ਭਾਈ ਸੁੱਖਾ ਸਿੰਘ ਜੀ ਗੁਰੂ ਦੀ ਕਿਰਪਾ ਨਾਲ ਅੱਖ ਖੁੱਲ੍ਹ ਗਈ, ਹੋਸ਼ ਆਈ। ਇਹਨੂੰ ਗਿੱਚੀ ਤੋਂ ਪਕੜ ਕੇ ਸਿੱਧਿਆਂ ਕਰਕੇ ਪਠਾਨ ਨੂੰ ਇਹਦੀ ਸੰਜੋਅ ਜੀ ਚੁੱਕ ਕੇ ਢਿੱਡ ਵਿੱਚ ਬਾਅਦ ਸਰੋਹੀ ਤਲਵਾਰ ਮਾਰੀ। ਐਸੀ ਉਹ ਸਰੋਹੀ ਧਸਾਈ ਦੇ ਪੇਟ ਵਿੱਚ, ਇਹਦੀਆਂ ਆਂਦਰਾਂ ਖਿੱਚ ਕੇ ਬਾਹਰ ਲਏ, ਪਠਾਨ ਦੀ ਨਾਲੇ ਮੌਤ ਹੋ ਗਈ। ਅੱਖਾਂ ਇਹਦਾ ਸਾਰਾ ਮੁੱਖ ਇਹਦਾ ਲਾਲ ਹੋ ਗਿਆ, ਨਾੜਾਂ ਇਹਦੀਆਂ ਸਾਰੇ ਸਰੀਰ ਦੀਆਂ ਫੁੱਲ ਗਈਆਂ। ਭਾਈ ਸੁੱਖਾ ਸਿੰਘ ਜੀ ਨੇ ਮਾਰ ਕੇ ਸਰੀਰ ਦੇ ਖੂਨ ਉਹਨਾਂ ਦੇ ਬਹੁਤ ਵਗਦਾ ਸੀ, ਬੜੀ ਜ਼ੋਰ ਦੀ ਗੁਰੂ ਦੀ ਫਤਿਹ ਬੁਲਾਈ। ਖਾਲਸਾ ਪੰਥ ਬੜਾ ਪ੍ਰਸੰਨ ਹੋਇਆ। ਭਾਈ ਸੁੱਖਾ ਸਿੰਘ ਜੀ ਭਾਈ ਚੜ੍ਹਤ ਸਿੰਘ ਪਕੜ ਕੇ ਆਪਣੇ ਪਿੱਛੇ ਬਿਠਾ ਕੇ ਨਠਾ ਕੇ ਲੈ ਗਏ ਜੱਥੇ ਵੱਲ। ਇੱਧਰੋਂ ਗਿਲਜੇ ਪਠਾਣਾ ਨੇ ਜਿਹੜੀ ਉਹ ਹੱਲਾ ਬੋਲ ਦਿੱਤਾ, ਸਿੱਖਾਂ ਨੇ ਵਾਛੜ ਕਰ ਦਿੱਤੀ ਗੋਲੀਆਂ ਦੀ, ਫਿਰ ਪਿੱਛੇ ਹਟਾਏ ਸਾਰੇ। ਇਸ ਤਰ੍ਹਾਂ ਖਾਲਸੇ ਦੀ ਫਤਿਹ ਹੋਈ, ਕਿਉਂਕਿ ਸਤਿਗੁਰੂ ਜੀ ਦੇ ਜਿਹੜੇ ਸਿੱਖ ਹੈ ਬੜੇ ਸੂਰਮੇ ਹੈ, ਗੁਰੂ ਦਾ ਵਾਸਾ ਹੈ, ਅਕਾਲ ਪੁਰਖ ਕੀ ਫੌਜ ਹੈ, ਹਰ ਥਾਂ ਪੰਥ ਕੀ ਜੀਤ ਹੈ। ਇਸ ਤਰ੍ਹਾਂ ਖਾਲਸੇ ਦੀ ਜਿੱਤ ਹੋਈ। ਭਾਈ ਸੁੱਖਾ ਸਿੰਘ ਜੌਹਰ ਦਿਖਾਏ। ਹੁਣ ਜਿਵੇਂ ਅੱਗੇ ਨਵਾਂ ਪ੍ਰਸੰਗ ਆ ਰਿਹਾ ਭਾਈ ਸੁੱਖਾ ਸਿੰਘ ਜੀ ਦੀ ਬਹਾਦਰੀ ਦਾ, ਉਹ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀ, ਇਸ 'ਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਫਿਰ ਵਿੱਚ ਵਿੱਚ ਸਿੰਘ ਹੱਥ ਪੱਤੇ।
ਇਸ ਤਰ੍ਹਾਂ ਵਿੱਚੋਂ ਵਿੱਚੋਂ ਜਦੋਂ ਸਿੰਘਾਂ ਨੂੰ ਪਤਾ ਲੱਗਾ ਵੀ ਇਹ ਪਠਾਨ ਲੋਕ ਬੜੇ ਹੰਕਾਰੀ ਹੋਏ ਹੈ, ਇਹ ਸਾਨੂੰ ਲੱਭਦੇ ਫਿਰਦੇ ਕਿੱਥੇ ਲਾਹੌਰ ਹੈ ਅਤੇ ਸਾਡੇ ਪਿੱਛੇ ਆਏ ਇਹ ਦਰਿਆਵਾਂ ਦੇ ਕਿਨਾਰੇ ਲੱਭਦੇ ਫਿਰਦੇ ਹੈ, ਅਤੇ ਸਾਨੂੰ ਵੀ ਕੁਝ ਕਰਨਾ ਚਾਹੀਦਾ, ਇਹਨਾਂ ਨੂੰ ਦਿਖਾਉਣਾ ਚਾਹੀਦਾ ਵੀ ਸਿੰਘ ਕੀ ਚੀਜ਼ ਹੈ, ਸਿੰਘ ਗੁਰੂ ਦੇ ਕੈਸੇ ਹੈ। ਸਿੰਘ ਵੀ ਫਿਰ ਵਿੱਚੋਂ ਵਿੱਚੋਂ ਦਾ ਘਾ ਦੇ ਨਾਲ ਇਹਨਾਂ ਨੂੰ ਮਾਰ ਘੱਤਦੇ ਹਨ।
ਮਾਰੇ ਦੁਸ਼ਟਣ ਧਾਏ,
ਦੁਸ਼ਟ ਜਿਹੜੇ ਸੀ ਚੌਧਰੀ ਲੋਕ ਪੰਜਾਬ ਵਿੱਚ ਰਹਿਣ ਵਾਲੇ ਆ, ਕਰਮੇ ਸ਼ੀਨੇ ਹੋਣੀ, ਧਰਮਦਾਸ ਹੋਣੀ, ਇਸੇ ਤਰ੍ਹਾਂ ਜਿਹੜਾ ਰਾਮਾ ਰੰਧਾਵਾ ਬਟਾਲੇ ਘਣੀ ਵੀ ਬਾਂਗਰ ਦਾ, ਇਹ ਦੁਸ਼ਟ ਲੋਕ ਸਿੰਘਾਂ ਨੂੰ ਜਿਹੜੇ ਪਕੜਾਉਂਦੇ ਸਨ, ਇਹਨਾਂ ਨੂੰ ਪਕੜ ਪਕੜ ਕੇ ਫਿਰ ਸਿੰਘ ਵੀ ਜਿਹੜਾ ਦੌੜ ਦੌੜ ਕੇ ਮਾਰਨ ਲੱਗੇ ਦਾ ਘਾ ਦੇ ਨਾਲ।
ਆਗੇ ਪਾਸ਼ੇ ਹੋ ਲੜੇ,
ਅੱਗੇ ਪਿੱਛੇ ਹੋ ਕੇ ਸਿੰਘ ਲੜਦੇ। ਸਿੰਘਾਂ ਨੇ ਜੱਥੇ ਇਸ ਤਰ੍ਹਾਂ ਬਣਾ ਲੈਂਦੇ ਜਦੋਂ ਤੁਰਕਾਂ ਦੀ ਫੌਜ ਆਉਂਦੀ, ਜਦੋਂ ਤੁਰਕ ਆਉਂਦੇ ਦੇ ਅੱਗੋਂ ਜੱਥਾ ਭੱਜਿਆ ਆਉਂਦਾ ਕਾਲ ਕਾਲ ਕਰਦਾ। ਜਦੋਂ ਅੱਗੋਂ ਆਉਂਦੇ ਉਹ ਸੋਚਦੇ ਵੀ ਨਿੱਘ ਸਿੰਘ ਹੈ, ਤੁਰਕ ਇਹਨਾਂ ਅਗਲਿਆਂ ਨੂੰ ਪੈਂਦੇ ਪਿੱਛੋਂ ਜੱਥਾ ਇੱਕ ਹੋਰ ਆ ਕੇ ਪੈ ਜਾਂਦਾ। ਉਹ ਮਗਰਲਿਆਂ ਨੂੰ ਮਗਰਲੇ ਸਿੰਘ ਸੰਭਾਲ ਲੈਂਦੇ, ਅਗਲਿਆਂ ਨੂੰ ਅਗਲੇ, ਇਸ ਤਰ੍ਹਾਂ ਚਾਰ ਸ਼ਵੇਰਾ ਘੇਰਾ ਘੱਤ ਲੈਂਦੇ। ਅੱਗੇ ਪਿੱਛੇ ਹੋ ਕੇ ਸਿੰਘ ਲੜਦੇ ਹਨ।
ਨਹਿ ਮੁਗਲ ਪਠਾਨਣ ਕਛੂ ਪਸਾਏ।
ਇਹ ਮੁਗਲ ਪਠਾਨਾਂ ਦਾ ਕੁਝ ਵਸ ਨਹੀਂ ਚੱਲਦਾ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਢੰਗ ਤਰੀਕੇ ਦਾ ਵੀ ਕਰਦੇ ਕੀ ਹੈ, ਇਹ ਕਿੰਨੇ ਜਾਣੇ ਹੈ ਕੋਈ ਪਤਾ ਤਾਂ ਲੱਗੇ। ਪੰਜ ਕੁ ਜਾਣੇ ਵੀਹਾਂ ਦੀ ਟੋਲੀ ਕਿਤੇ ਇੱਧਰੋਂ ਆ ਜਾਂਦੀ ਹੈ, ਕੋਈ ਇੱਧਰੋਂ ਆ ਜਾਂਦੀ ਹੈ। ਇਹ ਤੁਰਕਾਂ ਦਾ ਵਸ ਨਹੀਂ ਚੱਲਦਾ, ਵਾਹ ਨਹੀਂ ਜਾਂਦੀ।
ਜੋ ਪਈ ਮਾਰੀ ਤਪ ਨੂਰ ਦੀਨ ਸਰਾਏ।
ਇਸ ਤਰ੍ਹਾਂ ਜਿਹੜੀ ਨੂਰਦੀਨ ਦੀ ਸਰਾਂ, ਜੋ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਮੇਂ ਜੋ ਤਰਨ ਤਾਰਨ ਸਾਹਿਬ ਜੀ ਦੇ ਸਰੋਵਰ ਤਿਆਰ ਹੋ ਰਹੇ ਸਨ, ਸੇਵਾ ਚੱਲ ਰਹੀ ਸੀ, ਸਿੱਖਾਂ ਨੇ ਆਵੇ ਪਕਾ ਕੇ ਇੱਟਾਂ ਪਕਾਈਆਂ ਹੋਈਆਂ ਸਨ। ਇਹ ਨੂਰਦੀਨ ਦਾ ਪੁੱਤਰ ਸੀ ਅਮੀਰ ਦੀਨ। ਇਹ ਸਤਿਗੁਰ, ਇਹ ਸਰਕਾਰੀ ਬੰਦਾ ਸੀ। ਸਰਕਾਰੀ ਬੰਦਾ ਜਿਹੜਾ ਹੁੰਦਾ ਹੈ ਉਹ ਕੋਈ ਕਰਮਾਂ ਵਾਲਾ ਹੁੰਦਾ, ਮੁਲਾਜ਼ਮ ਵੀ ਜਿਹਨੂੰ ਗੁਰੂ ਦਾ ਕੋਈ ਭੈ ਹੋਵੇ। ਇਹ ਸਰਕਾਰੀ ਸੀ, ਇਹਨੂੰ ਆਪਣੇ ਸਰਕਾਰ ਜਹਾਂਗੀਰ 'ਤੇ ਬੜਾ ਮਾਣ ਸੀ। ਹੰਕਾਰੀ ਨੇ ਕੀ ਕੀਤਾ, ਗੁਰੂ ਘਰ ਦੀਆਂ ਜਿਹੜੀਆਂ ਇੱਟਾਂ ਸਾਰੀਆਂ ਆਵੇ ਅਤੇ ਚੁੱਕ ਕੇ ਅਤੇ ਨੂਰਦੀਨ ਦੇ ਆਪਣੇ ਪਿਤਾ ਦੀ ਸਰਾਂ 'ਤੇ ਲਾ ਦਿੱਤੀਆਂ। ਇਹਨੇ ਆਪਣੀ ਹਵੇਲੀ ਚੰਗੀ ਤਰ੍ਹਾਂ ਸਵਾਰ ਲਈ। ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰ ਜੀ ਨੂਰਦੀਨ ਦੇ ਪੁੱਤਰ ਨੇ ਜਿਹੜੀ ਹੈ ਉਹ ਸਰਾਂ ਬਣਾ ਲਈ ਆਪਣੇ ਪਿਤਾ ਦੇ ਨਾਮ 'ਤੇ, ਇੱਟਾਂ ਸਾਰੀਆਂ ਲੈ ਗਿਆ। ਗੁਰੂ ਜੀ ਕਹਿਣ ਲੱਗੇ, ਕੋਈ ਨਹੀਂ ਭਾਈ, ਲੈ ਤਾਂ ਗਿਆ ਹੈ ਨਾ, ਸਾਡੇ ਖਾਲਸਾ ਸਿੰਘ ਆਉਣਗੇ, ਸਿੱਖ ਹੋਣਗੇ, ਸਾਡੇ ਸਿੱਖ ਹੀ ਜਿਹੜੇ ਉਹ ਇੱਟਾਂ ਇਹਦੀਆਂ ਲਾਹ ਲਾ ਕੇ ਨੂਰਦੀਨ ਦੀ ਸਰਾਂ 'ਤੇ ਫਿਰ ਇਹ ਸਰੋਵਰ 'ਤੇ ਲਾਉਣਗੇ ਲਿਆ ਕੇ। ਉਹ 18ਵੀਂ ਸਦੀ ਵਿੱਚ ਫਿਰ ਜਦੋਂ ਮਿਸਲਾਂ ਬਣੀਆਂ, ਗਿਆਨੀ ਗਿਆਨ ਸਿੰਘ ਜੀ ਦੇ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਆ ਲਿਖਿਆ ਹੋਇਆ ਵੀ ਉਹਨਾਂ ਨੇ ਜੱਥੇ 'ਤੇ ਗਏ, ਉਹਨਾਂ ਇੱਟਾਂ ਲਾਈਆਂ। ਇਸ ਤਰ੍ਹਾਂ ਮਿਸਲਾਂ ਦੇ ਸਿੰਘਾਂ ਨੇ ਉਹ ਜਿਹੜੀਆਂ ਇੱਟਾਂ ਲਿਆ ਲਾਈਆਂ ਅਤੇ ਨੂਰਦੀਨ ਦੀ ਜਿਹੜੀ ਸਰਾਂ ਉਹ ਫਤਿਹ ਕੀਤੀ, ਸਿੰਘਾਂ ਨੇ ਮਾਰੀ।
ਸੰਗਰ ਕੋਟ ਤਬ ਲੁੱਟਿਓ ਧਾਏ।
ਸੰਗਰ ਕੋਟ ਤਰਨ ਤਾਰਨ ਵਿੱਚ ਨੂਰਦੀਨ ਦੀ ਸਰਾਂ ਪੈਂਦੀ, 4-5 ਕਿਲੋਮੀਟਰ ਦੀ ਵਿੱਥ 'ਤੇ ਝਬਾਲ ਜਾਂਦੇ ਹਾਂ ਤਰਨ ਤਾਰਨ ਤੋਂ। ਇਸੇ ਤਰ੍ਹਾਂ ਸੰਗਰ ਕੋਟ ਵੀ ਜਿਹੜਾ ਤਰਨ ਤਾਰਨ ਵਿੱਚ ਹੀ ਹੈ, ਇੱਥੇ ਵੀ ਸਿੰਘਾਂ ਨੇ ਚੰਗਾ ਫਿਰ ਇਹਨਾਂ ਲੋਕਾਂ ਨੂੰ ਸੋਧਿਆ।
ਕਤਲ ਕੀਓ ਤਪ ਗਾਊ ਮਜੀਠਾ।
ਸਿੰਘਾਂ ਨੇ ਸੰਗਰ ਕੋਟ ਜਿਹੜਾ ਪਿੰਡ ਹੈ ਇਹਨੂੰ ਵੀ ਚੰਗਾ ਲੁੱਟਿਆ। ਇਸੇ ਤਰ੍ਹਾਂ ਕਤਲ ਕੀਓ ਜਿਹੜਾ ਮਜੀਠਾ ਪਿੰਡ ਆਪਣੇ ਨੇੜੇ ਹੀ ਹੈ, ਇੱਥੋਂ ਦੇ ਲੋਕ, ਇੱਥੋਂ ਦੇ ਜੱਟ ਬੜੇ ਹੰਕਾਰੀ ਸਨ ਅਤੇ ਇਹਨਾਂ ਲੋਕਾਂ ਨੇ ਸਾਧ ਸੰਗਤ ਜੀ ਬੜੇ ਅੱਤਿਆਚਾਰ ਕੀਤੇ ਸਿੰਘਾਂ 'ਤੇ। ਉਸ ਵਕਤ ਕਈਆਂ ਸਿੰਘਾਂ ਨੂੰ ਫਾਂਸੀਆਂ ਦਿੱਤੀਆਂ, ਕਈਆਂ ਨੂੰ ਸੂਲੀ 'ਤੇ ਚੜਾਇਆ, ਕਈ ਇੱਥੇ ਚੜਖੜੀਆਂ ਲਾ ਕੇ ਬੈਠੇ ਹੋਏ ਸੀ ਜਿਹੜੇ ਦੁਸ਼ਟ ਲੋਕ ਮਜੀਠੇ ਵਾਲੇ। ਉਸ ਵਕਤ ਇਹਨਾਂ ਚੜਖੜੀਆਂ ਲਾਈਆਂ ਸੀ ਅਤੇ ਸਿੰਘਾਂ ਨੂੰ ਚੜਖੜੀਆਂ 'ਤੇ ਚਾੜ ਦਿੰਦੇ ਇਹ ਸਿੰਘਾਂ ਨੇ। ਫਿਰ ਉਹ ਹੁਣ ਉਹ ਵੈਰ ਲੈਣਾ ਸੀ ਵੀ ਇਹਨਾਂ ਸਿੰਘਾਂ ਦੇ ਨਾਲ ਮਾੜੀ ਕੀਤੀ ਹੈ, ਮਜੀਠੇ ਦੇ ਲੋਕਾਂ ਨੂੰ ਚੰਗਾ ਹੀ ਕਤਲ ਕੀਤਾ ਜਾ ਕੇ।
ਲੀਨੋ ਬੈਰ ਸੋ ਚੜ ਸਿੰਘ ਡੀਠਾ।
ਅਤੇ ਸਿੰਘਾਂ ਨੇ ਲੱਭ ਲੱਭ ਕੇ ਜਿਨ੍ਹਾਂ ਨੇ ਸਿੱਖਾਂ ਨੂੰ ਖਤਮ ਕੀਤਾ ਸੀ ਨਾ ਮਜੀਠੇ ਦੇ ਜੱਟਾਂ ਨੇ, ਉਹਨਾਂ ਨੂੰ ਵੇਖ ਵੇਖ ਕੇ ਵੈਰ ਕੱਢਿਆ, ਜਿਹੜਾ ਸਿੰਘਾਂ ਦਾ ਵੈਰ ਲਿਆ।
ਫਿਰ ਚੜ ਸਿੰਘ ਕਹਿ ਮਾਰੀਏ ਸ਼ੀਨੇ।
ਸਿੰਘ ਕਹਿਣ ਲੱਗੇ ਆਪੋ ਵਿੱਚ ਵੀ ਇਹ ਮਜੀਠੇ ਦੇ ਨੂੰ ਸੋਧ ਦਿੱਤਾ ਹੈ, ਆਹ ਜਿਹੜਾ ਕਰਮਾ ਸ਼ੀਨਾ ਬੱਗੇ ਸ਼ੀਨਿਆਂ ਦਾ, ਇਹਨੇ ਰਾਜਾ ਸਾਂਸੀ ਦੇ ਨੇੜੇ ਤੇੜਿਆ ਪੂਰੇ ਏਰੀਏ ਨੇ ਹੱਲ ਮਚਾਈ ਹੋਈ ਸੀ ਵੀ ਜੱਟ ਹੀ ਸੀ ਕਰਮਾ ਸ਼ੀਨਾ। ਅਤੇ ਇਹ ਨਾਂ ਦੇ ਤਾਂ ਸੀ ਵੀ ਜਿਨ੍ਹਾਂ ਨੇ ਕੋਈ ਅੰਮ੍ਰਿਤ ਨਹੀਂ ਛਕਿਆ ਅਤੇ ਉਹਨਾਂ ਨੂੰ ਕੋਈ ਸਿੰਘ ਨਹੀਂ ਸੀ ਕਹਿੰਦਾ ਸੀ, ਉਹ ਸਿੱਖ ਨਹੀਂ ਕਹਾਏ ਜਾਂਦੇ ਸੀ ਅਤੇ ਨਾਂ ਵੀ ਉਹਨਾਂ ਦੇ ਅੱਧੇ ਅੱਧੇ ਲਏ ਜਾਂਦੇ ਸੀ। ਇਹ ਕਰਮਾ ਸ਼ੀਨਾ ਜੱਟ ਸੀ ਬੱਗੇ ਸ਼ੀਨਿਆਂ ਦਾ। ਇਹਨੇ ਵੀ ਸਿੰਘਾਂ ਨੂੰ ਬੜਾ ਸ਼ਹੀਦ ਕਰਾਇਆ, ਕਈਆਂ ਦੇ ਇਹਨੇ ਘਰ ਜਾੜ ਦਿੱਤੇ, ਕਈਆਂ ਨੂੰ ਪੁੱਤਰਾਂ ਨੂੰ ਜਿਹੜਾ ਮਾਵਾਂ ਪਿਓ ਤੋਂ ਬਿਨਾਂ ਕਰ ਦਿੱਤਾ, ਘਰ ਵਾਲੀਆਂ ਨੂੰ ਪਤੀਆਂ ਤੋਂ ਬਿਨਾਂ ਕਰ ਦਿੱਤਾ। ਇਸ ਤਰ੍ਹਾਂ ਜਿਹੜਾ ਕਰਮਾ ਸ਼ੀਨਾ ਆ ਦੁਸ਼ਟ ਸਿੰਘ ਕਹਿੰਦੇ ਵੀ ਹੁਣ ਬੱਗੇ ਸ਼ੀਨੇ ਦੇ ਕਰਮੇ ਨੂੰ ਮਾਰੀਏ।
ਕਰਮ ਧਰਮ ਸਿੰਘ ਬੈਰ ਚਹਿ ਲੀਨੇ।
ਇਹ ਜਿਹੜਾ ਕਰਮਾ ਸ਼ੀਨਾ ਸੀ ਨਾ ਦੁਸ਼ਟ, ਭਾਈ ਕਰਮ ਸਿੰਘ ਅਤੇ ਭਾਈ ਧਰਮ ਸਿੰਘ, ਇਹ ਜੱਥੇ ਵਿੱਚ ਬੜੇ ਸੂਰਮੇ ਸਿੰਘ ਸਨ। ਇਹਨੇ ਉਹਨਾਂ ਨੂੰ ਪਕੜ ਕੇ ਤੇ ਇਹਨੇ ਮਰਵਾਇਆ ਸੀ ਜ਼ਕਰੀਆ ਖਾਨ ਪਾਸੋਂ।
ਸਿੰਘਨ ਘੇਰਾ ਦਰਮ ਹੈ ਪਾਇਆ,
ਉਹਦਾ ਇਹਦੇ ਕੋਲ ਵੈਰ ਲੈਣਾ ਚਾਹੁੰਦੇ ਸੀ ਸਿੰਘ ਜਿਹੜੇ ਭਾਈ ਨਵਾਬ ਕਪੂਰ ਸਿੰਘ, ਇਸੇ ਤਰ੍ਹਾਂ ਜਿਹੜੇ ਭਾਈ ਸ਼ਾਮ ਸਿੰਘ ਨਾਰਵੀ ਵਾਲੇ, ਭਾਈ ਸੁੱਖਾ ਸਿੰਘ ਜੀ ਹੋਣੀ, ਇਹ ਸਾਰੇ ਜਿਹੜੇ ਸਨ ਜਥੇਦਾਰਾਂ ਨਾਲ ਸਲਾਹ ਕੀਤੀ ਵੀ ਕਰਮਾਸ਼ੀਨਾ ਦੁਸ਼ਟ ਨੇ ਬੜੇ ਜਿਹੜਾ ਹੈ ਸਿੰਘਾਂ ਨੂੰ ਸ਼ਹੀਦ ਕਰਾਇਆ ਹੈ। ਸਿੰਘਾਂ ਦਾ ਕੋਈ ਵੈਰ ਨਹੀਂ ਸੀ ਕਰਮੇਸ਼ੀਨੇ ਨਾਲ, ਪਰ ਇਹ ਆਪਣੇ ਕੰਮਾਂ ਤੋਂ ਬਾਜ਼ ਨਹੀਂ ਆਇਆ। ਇਹ ਇਨਾਮ ਦੀ ਖਾਤਰ ਹੀ ਸਿੰਘਾਂ ਨੂੰ ਮਰਵਾਉਂਦਾ ਰਿਹਾ, ਟਾਊਟ ਬੁਣਾ ਕਰਦਾ ਰਿਹਾ। ਇਸ ਕਰਕੇ ਸਿੰਘਾਂ ਨੇ ਸਲਾਹ ਬਣਾਈ ਵੀ ਹੁਣ ਇਹਦਾ ਭੋਗ ਪਾਈਏ। ਇਸ ਤਰ੍ਹਾਂ ਸਿੰਘਾਂ ਨੇ ਇਕੱਠੇ ਹੋ ਕਰਕੇ ਬੱਗੇ ਸ਼ਿਨੇ ਪਿੰਡ ਨੂੰ ਘੇਰਾ ਪਾਇਆ। ਫਿਰ
ਗ੍ਰਾਮ ਲੜਨ ਤਬ ਬਾਹਰ ਆਇਆ,
ਤੇ ਇਹ ਸਾਰਾ ਜਿਹੜਾ ਪਿੰਡ ਸੀ ਦੁਸ਼ਟਾਂ ਦਾ ਇਕੱਠਾ ਹੋਇਆ ਪਿਆ ਸੀ। ਇਹ ਪਿੰਡ ਦੇ ਲੋਕ, ਹੁਣ ਪਿੰਡ ਦਾ ਜਦੋਂ ਚੌਧਰੀ ਇਸ ਤਰ੍ਹਾਂ ਦਾ ਹੈ ਤੇ ਲੋਕਾਂ ਨੂੰ ਹੁਣ ਮਤਲਬ ਹੁੰਦਾ ਵੀ ਸਾਡਾ ਸਰਪੰਚ ਹੈ, ਸਾਡਾ ਚੌਧਰੀ ਹੈ, ਇਹਦੀ ਮਦਦ ਕਰਨੀ ਹੈ। ਪਿੰਡ ਦੇ ਲੋਕ ਲੜਨ ਵਾਸਤੇ ਸਿੰਘਾਂ ਨਾਲ ਬਾਹਰ ਆਏ।
ਸਿੰਘਣ ਲਈਏ ਸੋ ਬਾਹਰੇ ਮਾਰ,
ਉਹ ਜਿਹੜੇ ਆਏ ਹੁਣ ਸਿੰਘ ਤੇ ਹੈ ਗਤਕਾ ਹਥਿਆਰ ਬੰਦ, ਪੂਰਾ ਜਾਨ ਦੇ ਹਥਿਆਰ ਚਲਾਉਣੇ। ਲੋਕ ਡਾਂਗਾ ਸੋਡੇ ਲੈ ਕੇ ਆਏ, ਸਿੰਘਾਂ ਨੇ ਮਾਰ ਮਾਰ ਤਲਵਾਰਾਂ ਦੇ, ਕਿਸੇ ਦੀ ਬਾਂਹ, ਕਿਸੇ ਦੀ ਲੱਤ, ਕਿਸੇ ਦੀ ਧੌਣ ਸਭ ਵੱਢ ਦਿੱਤੀ। ਇਸ ਤਰ੍ਹਾਂ ਬਹੁਤ ਆ ਜਿਹੜੇ ਬੱਗੇ ਸ਼ੀਨੇ ਪਿੰਡ ਦੇ ਲੋਕਾਂ ਜੱਟਾਂ ਨੂੰ ਮਾਰ ਲਿਆ।
ਸਾਥ ਬੜੇ ਸਿੰਘ ਤਿੰਨ ਕਿਨਾਰ,
ਇਸ ਤਰ੍ਹਾਂ ਇਹ ਜਿਹੜੇ ਪਿੰਡੋਂ ਨਿਕਲ ਕੇ ਆਏ ਸੀ ਨਾ, ਜਦੋਂ ਸਿੰਘਾਂ ਨੇ ਮਾਰਨਾ ਸ਼ੁਰੂ ਕੀਤਾ, ਇਹ ਭੱਜ ਕੇ ਉੱਠ ਕੇ ਤੇ ਪਿਛਾਂਹ ਨੂੰ ਮੋੜਨ ਲੱਗੇ ਘਰਾਂ ਵੱਲ ਨੂੰ। ਜਦੋਂ ਘਰਾਂ ਵੱਲ ਗਏ ਤੇ ਸਿੰਘ ਵੀ ਮਗਰੇ ਮਗਰ ਇਹਨਾਂ ਦੇ ਇਸ ਤਰ੍ਹਾਂ ਘਰਾਂ ਵਿੱਚ ਵੜ ਗਏ। ਫਿਰ ਜਿਹੜਾ ਕਾਬੂ ਹੈ ਕਿਸੇ ਨੂੰ ਨਹੀਂ ਛੱਡਿਆ।
ਲੂਟ ਕਈ ਉਹ ਕੱਟੇ ਬਹੁਤੇਰੇ,
ਉੱਥੇ ਬਹੁਤ ਲੁੱਟ ਮਚਾਈ ਸਿੰਘਾਂ ਨੇ ਤੇ ਨਾਲ ਇਹਨਾਂ ਨੂੰ ਚੰਗਾ ਕੁੱਟਿਆ ਵੱਡਿਆ ਟੁੱਕਿਆ ਹੈ।
ਪਾਏ ਸਿੰਘਨ ਕਰਮੇ ਘੜਗੇਰੇ,
ਇਸ ਤਰ੍ਹਾਂ ਇਹ ਜਿਹੜਾ ਕਰਮਾ ਸੀ ਨਾ ਸਰਕਾਰ ਦਾ ਬੜਾ ਹੱਥ ਸੀ। ਇਹਨੇ ਪਿੰਡ ਦੇ ਵਿੱਚ ਚੰਗੀ ਜਿਹੜਾ ਕਿਲ੍ਹਾ ਹਵੇਲੀ ਬਣਾਈ ਹੋਈ ਸੀ ਬੜੀ ਵੱਡੀ, ਚੰਗੇ ਇਹਨੇ ਪਹਿਰੇਦਾਰ ਰੱਖੇ ਹੋਏ ਸੀ। ਸਿੰਘਾਂ ਨੇ ਜੀ ਹਵੇਲੀ ਨੂੰ ਜਾ ਘੇਰਾ ਪਾਇਆ ਹੈ।
ਦੋਹਰਾ ਤਬ ਕਰਮੇ ਨੇ ਜਾਣਿਓ,
ਤਦੋਂ ਇਹ ਕਰਮਾ ਸ਼ੀਨਾ ਜਿਹੜਾ ਸੀ, ਜਦੋਂ ਮੌਤ ਆਵੇ ਨਾ ਕਿਸੇ ਦੀ ਉਹਨੂੰ ਪਤਾ ਲੱਗ ਹੀ ਜਾਂਦਾ ਹੈ। ਕਰਮੇ ਸ਼ੀਨੇ ਨੇ ਫਿਰ ਇਸ ਤਰ੍ਹਾਂ ਮਨ ਵਿੱਚ ਜਾਣੀ ਗੱਲ,
ਸਿੰਘ ਅਬ ਛੱਡਤ ਨਾਹੀ,
ਇਹ ਦੇਖ ਪਿਆ ਵੀ ਜਿਹੜੀ ਮੈਂ ਦੁਸ਼ਟਤਾ ਇਹ ਕਰਦਾ ਰਿਹਾ, ਸਿੱਖਾਂ ਨੂੰ ਮਰਵਾਉਂਦਾ ਰਿਹਾ ਅਜਾਈ, ਤੇ ਹੁਣ ਮੈਨੂੰ ਉਹਦਾ ਹਰਜਾਨਾ ਭਰਨਾ ਪੈਣਾ ਹੈ। ਇਹ ਸਿੰਘ ਆ ਕੇ ਹੁਣ ਮੈਨੂੰ ਛੱਡਦੇ ਨਹੀਂ ਹਨ।
ਤੇਰਾ ਬਹੁਤ ਸਿਆਪਣੀ,
ਇਹ ਬੜਾ ਬਦਮਾਸ਼ ਸੀ ਸਾਧ ਸੰਗਤ ਜੀ। ਇਹਨੇ ਕੀ ਕਰਨਾ, ਕਈਆਂ ਦੀਆਂ ਇਹਨੇ ਧੀਆਂ ਭੈਣਾਂ ਇਹਨੇ ਆਪਣੇ ਘਰ ਲੈ ਆਉਣੀਆਂ, ਇਸ ਤਰ੍ਹਾਂ ਇਹਨੇ ਕੁਕਰਮ ਕਮਾਉਣੇ, ਬਦ ਫੈਲੀਆਂ ਕਰਨੀਆਂ, ਅਤੇ ਕਈ ਇਹਨੇ ਇਸਤਰੀਆਂ ਲਿਆ ਕੇ ਆਪਣੇ ਘਰ ਰੱਖੀਆਂ ਸੀ, ਵਹੁਟੀਆਂ ਬਣਾਈਆਂ ਹੋਈਆਂ ਸੀ। 13 ਇਹਦੀਆਂ ਵਹੁਟੀਆਂ ਸਨ।
ਆਪੇ ਦਹੀਂ ਕਟਾਏ,
ਇਹਨੇ ਦੁਸ਼ਟ ਨੇ ਆਪਣੀਆਂ ਵਹੁਟੀਆਂ ਆਪੇ ਮਾਰ ਦਿੱਤੀਆਂ ਵੀ ਕਿਤੇ ਨਾ ਹੋਵੇ ਵੀ ਸਿੰਘ ਮੇਰੇ ਘਰਦਿਆਂ ਦੀਆਂ ਜਿਹੜੇ ਬੇਇੱਜ਼ਤੀ ਕਰਨ, ਬੇਪਤੀ ਕਰਨ, ਸਿੰਘਾਂ ਨੂੰ ਵੀ ਜ਼ਰੂਰਤ ਸੀ। ਇਹ ਦੁਸ਼ਟ ਆਪ ਸੀ ਬਦ ਫੈਲੀਆਂ ਕਰਦਾ, ਹੁਣ ਜਿਹੋ ਜਿਹਾ ਮਨ ਕਿਸੇ ਦਾ ਹੁੰਦਾ ਉਹੋ ਜਿਹਾ ਦੂਜੇ ਨੂੰ ਸਮਝਦਾ ਹੈ। ਕਰਮੇ ਸ਼ੀਨੇ ਦੇ ਮਨ 'ਚ ਵੀ ਸਿੰਘ ਕਿਤੇ ਮੇਰੇ ਪਰਿਵਾਰ ਨੂੰ ਦੁੱਖ ਦੇਣ, ਇਹਨੇ ਆਪਣੇ ਜਿੰਨੀਆਂ ਘਰ ਵਾਲੀਆਂ ਸਾਰੀਆਂ ਆਪਣੇ ਹੱਥੀਂ ਵੱਢ ਟੁੱਕ ਦਿੱਤੀਆਂ।
ਕਈ ਦਿਨ ਮੈਂ ਗੜੀ ਸਮਾਈ,
ਇਸ ਤਰ੍ਹਾਂ ਕਈ ਦਿਨ ਲੰਘ ਗਏ, ਕਿਉਂਕਿ ਸਰਦਾਰ ਚੌਧਰੀ ਸੀ, ਅਸਲਾ ਇਹਦੇ ਕੋਲ ਵੀ ਬੜਾ ਸੀ, ਬੰਦੂਕਾਂ ਹੈ ਸੀ, ਇੱਧਰੋਂ ਸਿੰਘ ਗੋਲੀਆਂ ਮਾਰਦੇ, ਇੱਧਰੋਂ ਉਹ ਗੋਲੀਆਂ ਮਾਰੇ, ਗੋਲੀਆਂ ਮਾਰਦੇ ਮਾਰਦੇ ਦੇ ਕਈ ਦਿਨਾਂ ਦੇ ਵਿੱਚ ਸਿੰਘਾਂ ਨੇ ਉਹ ਗੜੀ ਜਿਹੜੀ ਉਹ ਫਤਿਹ ਕਰ ਲਈ।
ਫਿਰ ਆਕੀ ਉਹਨੇ ਕਰੀ ਅਟਾਰੀ,
ਤੇ ਇਹਨੇ ਇੱਕ ਅਟਾਰੀ ਬਣਾਈ ਹੋਈ ਸੀ ਕਿਲ੍ਹੇ ਦੇ ਵਿੱਚ ਵੱਖਰਾ ਜਿਹੜਾ ਚੁਬਾਰਾ ਜਿਹਾ, ਇਹਨੇ ਉਹਨੂੰ ਆਕੀ ਕਰ ਲਿਆ, ਚੁਬਾਰੇ ਦੇ ਵਿੱਚ ਜਾ ਚੜਿਆ।
ਮੁੱਕ ਗਇਓ ਤਹਿ ਸਿੱਕਾ ਦਾਰੂ,
ਇਹਨੂੰ ਪਤਾ ਲੱਗ ਗਿਆ ਕਿ ਗੋਲੀਆਂ ਸਿੱਕਾ ਦਾਰੂ ਜਿਹੜਾ ਅਸਲਾ ਸੀ ਉਹਦੇ ਮੁੱਕ ਗਿਆ। ਇਹਦੇ ਬੰਦੇ ਵੀ ਕਹਿਣ ਵੀ ਜਨਾਬ ਹੁਣ ਤਾਂ ਆਪਣਾ ਗੋਲੀ ਸਿੱਕਾ ਮੁੱਕ ਗਿਆ ਹੈ, ਇਹਨੂੰ ਵੀ ਪਤਾ ਲੱਗ ਗਿਆ ਇਹਦਾ ਜਿਹੜਾ ਫਿਰ ਦਾਰੂ ਸਿੱਕਾ ਜਿੰਨੀਆਂ ਗੋਲੀਆਂ ਬੰਦੂਕਾਂ ਹੈ ਸੀ ਉਹ ਸਭ ਖਤਮ ਹੋ ਗਈਆਂ।
ਲੱਗਿਓ ਟੀਮ ਸੋ ਸਿੰਘਣ ਮਾਰੂ,
ਇਹ ਟਾਰੀ ਦੇ ਚੜਿਆ ਨਾਲ ਆਪਣੀ ਚੌਂਕੜੀ ਲੈ ਕੇ ਦੁਸ਼ਟਾਂ ਦੀ ਤੇ ਸਿੰਘਾਂ ਨੂੰ ਢੇਮਾ ਮਾਰਨ ਲੱਗ ਪਿਆ ਫਿਰ ਉੱਪਰੋਂ।
ਤਬ ਸਿੰਘ ਚੜ੍ਹੈ ਅਟਾਰੀ ਉੱਚੀ,
ਇਧਰੋਂ ਸਿੰਘ ਕਿਹੜੇ ਘੱਟ ਹੈ, ਸਿੰਘਾਂ ਨੇ ਲਾਗੋ ਚਾਗੋ ਪੌੜੀਆਂ ਪਕੜੀਆਂ ਲਾ ਕੇ ਜੀ ਟਾਰੀ ਮਹਿਲ ਜੇ ਨੂੰ ਤੇ ਚੜ੍ਹ ਗਏ ਸਿੰਘ ਉੱਪਰ।
ਢੀਮਨ ਸੋ ਪਰ ਕਿੰਨੀ ਨੀਚੀ,
ਸਿੰਘਾਂ ਨੇ ਚੜ੍ਹ ਕੇ ਮਾਰ ਮਾਰ ਢੇਮਾ ਉਧਰ ਇਹ ਮਾਰਦਾ ਹੈ ਉਧਰੋਂ ਸਿੰਘ ਮਾਰਦੇ ਹਨ।
ਤਬ ਸਿੰਘਨ ਚੜ੍ਹੈ ਮੱਲੀ ਅਟਾਰੀ,
ਇਸ ਤਰ੍ਹਾਂ ਢੇਮਾ ਮਾਰਦੇ ਮਾਰਦੇ ਸਿੰਘਾਂ ਨੇ ਉਹ ਜਿਹੜੀ ਦੀ ਟਾਰੀ ਚਬਾਰਾ ਮੱਲ ਲਿਆ ਚੜ੍ਹ ਗਏ ਉੱਪਰ।
ਹੇਠ ਵੜੇ ਹੇਠ ਵੜੇ ਉਹ ਕਰਮਾ ਹੰਕਾਰੀ,
ਇਹ ਕਰਮੇ ਹੰਕਾਰੀ ਨੇ ਇੱਕ ਉਹਦੇ ਵਿੱਚ ਭੌਰਾ ਬਣਾਇਆ ਹੋਇਆ ਸੀ ਆਪਣੀ ਟਾਰੀ ਦੇ ਵਿੱਚ, ਥੱਲੇ ਮੋਹਰਾ ਜਾਂ ਇੱਕ ਚੰਗਾ ਵੱਡਾ ਬਣਾਇਆ ਹੋਇਆ ਸੀ ਛੁਪਣ ਵਾਸਤੇ, ਕਿਉਂਕਿ ਇਹੋ ਜਿਹੇ ਲੋਕਾਂ ਨੂੰ ਬਥੇਰੇ ਟਿਕਾਣੇ ਹੁੰਦੇ ਆ, ਇਹਨਾਂ ਨੂੰ ਆਪਣੇ ਕਰਮਾਂ ਦਾ ਪਤਾ ਹੁੰਦਾ ਵੀ ਲੁਕਣਾ ਛਿਪਣਾ ਕਿੱਥੇ ਔਖੇ ਵੇਲੇ। ਇਸ ਤਰ੍ਹਾਂ ਇਹ ਭੌਰੇ ਦੇ ਵਿੱਚ ਵੜ ਗਿਆ ਹੈ।
ਫਿਰ ਸਿੰਘਨ ਵਹਿ ਛੱਤ ਸੋ ਢਾਈ,
ਸਿੰਘ ਕੀ ਕਰਨ ਲੱਗ ਪਏ ਜੀ ਛੱਤ ਢਾਉਣੀ ਸ਼ੁਰੂ ਕਰ ਦਿੱਤੀ। ਜਿਹੜੇ ਭੌਰੇ 'ਚ ਵੜਿਆ ਸਿੰਘਾਂ ਨੇ ਗੋਲੀਆਂ ਦੇ ਮਾਰ ਮਾਰ ਕੇ ਮੋਹਰੀਆਂ ਕਰ ਛੱਡੀਆਂ ਉਹਦੀ ਛੱਤ 'ਚ।
ਗੋਲੀ ਛੱਤਣ ਚੀਰ ਲੰਘਾਈ,
ਗੋਲੀਆਂ ਛੱਡ ਛੱਡ ਕੇ ਉਹ ਛੱਤ ਨੂੰ ਚੀਰ ਸੁੱਟਿਆ ਦੇ ਵਿੱਚ ਜਿਹੜੀਆਂ ਮੋਰੀਆਂ ਚਾਰ ਸਫੇਰੇ ਉਹ ਖਾਨੇ ਖਾਨੇ ਕਰ ਦਿੱਤੇ।
ਤਬ ਉਨ ਜਾਨੀ ਬਚੋ ਸੁਨਾਹੀ,
ਜਦੋਂ ਗੋਲੀਆਂ ਵੱਜਣ ਕਦੀ ਕਿਸੇ ਪਾਸੇ ਹੋਵੇ ਕਦੀ ਕਿਸੇ ਪਾਸੇ ਹੋਵੇ, ਇਹਨੇ ਮਨ ਦੇ ਵਿੱਚ ਇਹ ਗੱਲ ਜਾਣ ਲਈ ਵੀ ਜਿਹੜੀ ਇੰਨੀ ਗੋਲੀ ਵੱਧ ਰਹੀ ਹੈ ਹੁਣ ਮੈਂ ਬਚਣਾ ਨਹੀਂ ਹੈ।
ਆਪਣਾ ਕਿਨੋ ਪਾਏ ਪਛਤਾਹੀ,
ਇਹ ਆਪਣਾ ਕੀਤਾ ਹੋਇਆ ਪਛਤਾ ਰਿਹਾ ਹੁਣ ਵੀ ਮੈਂ ਵੀ ਬੜੇ ਲੋਕਾਂ ਨੂੰ ਦੁਖੀ ਕੀਤਾ ਹੈ, ਪਿੱਛੇ ਸਰਵਣ ਕੀਤਾ ਨਾ ਕਿ ਰਾਜਾ ਸਾਂਸੀ ਦੇ ਸਿੱਖਾਂ ਨੂੰ ਇਹਨੇ ਕੋਹ ਕੋਹ ਕੇ ਮਾਰੇ ਬਿਨਾਂ ਗੱਲ ਤੋਂ ਹੀ, ਕਿਉਂਕਿ ਉਹ ਜ਼ਕਰੀਆ ਖਾਨ ਦਾ ਐਲਾਨ ਸੀ ਵੀ ਜਿੱਥੇ ਕੋਈ ਕੇਸਾਧਾਰੀ ਮਿਲਦਾ ਕੋਈ ਸਿੰਘ ਕੋਈ ਖੇਤੀਬਾੜੀ ਵਾਲਾ ਜਿੱਦਾਂ ਸਿੱਖ ਆਮ ਸਾਰੇ ਖਤਮ ਕਰ ਦਿਉ। ਇੰਨੇ ਦੁਸ਼ਟ ਨੇ ਜਿਹੜੇ ਸਿੱਖ ਵਿਚਾਰੇ ਆਮ ਪਰਜਾ ਪਿੰਡਾਂ ਵਿੱਚ ਰਹਿਣ ਵਾਲੇ ਜਿਹੜੇ ਕੋਈ ਸਿੰਘਾਂ ਦੇ ਜੱਥੇ ਵਿੱਚ ਲੁੱਟ ਸੁੱਟ ਕਰਨ ਵਾਲੇ ਨਹੀਂ ਸਨ, ਇਹਨੇ ਉਹਨਾਂ ਨੂੰ ਵੀ ਜਿਹੜਾ ਹੈ ਫੜ ਫੜ ਕੇ ਜ਼ਕਰੀਆ ਖਾਨ ਕੋ ਭੇਜ ਭੇਜ ਕੇ ਕੁਝ ਆਪ ਆਪਣੇ ਹੱਥੀਂ ਨੇ ਬਹੁਤ ਮਾਰੇ। ਅਤੇ ਦੁਸ਼ਟ ਨੇ ਹੁਣ ਆਪਣੇ ਕੀਤੇ ਨੂੰ ਪਛਤਾ ਰਿਹਾ ਹੈ। ਗੁਰੂ ਜੀ ਤਾਂ ਹੀ ਸਾਨੂੰ ਕਹਿੰਦੇ ਆ ਨਾ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ, ਇਹੋ ਜਿਹਾ ਕੰਮ ਤੂੰ ਨਾ ਕਰ ਜੇ ਤੈਨੂੰ ਪਛਤਾਉਣਾ ਪਵੇ ਬਾਅਦ ਵਿੱਚ ਸਿਰ ਫੇਰੇਗਾ, ਪਹਿਲਾਂ ਹੀ ਸਮਝ। ਮੁੱਖੋਂ ਬਚਨ ਕਰਨ ਲੱਗਿਆ ਕਈ ਵਾਰ ਸੋਚ, ਕਿਉਂਕਿ ਮੁੱਖ ਤੋਂ ਬਚਨ ਨਿਕਲਿਆ ਹੋਇਆ, ਬੰਦੂਕ 'ਚੋਂ ਗੋਲੀ ਨਿਕਲੀ ਹੋਈ, ਕਮਾਨ 'ਚੋਂ ਤੀਰ ਨਿਕਲਿਆ ਹੋਇਆ, ਕਦੀ ਵਾਪਸ ਨਹੀਂ ਆਉਂਦੇ। ਇਹ ਇਸੇ ਤਰ੍ਹਾਂ ਜਿਹੜਾ ਬਚਨ ਕਰਨਾ ਉਹ ਵੀ ਬੜਾ ਸੋਚ ਕੇ ਕਰਨਾ ਪੈਂਦਾ ਹੈ। ਕਈਆਂ ਦਾ ਸੁਭਾਅ ਹੁੰਦਾ ਬਚਨ ਕਰਨ ਦਾ ਨਹੀਂ ਪਤਾ ਹੁੰਦਾ ਉਹਨਾਂ ਨੂੰ, ਉਹ ਮੂੰਹ ਗੱਲ ਕਰ ਪੈਂਦੇ ਆ, ਬਾਅਦ ਸੋਚਦੇ ਵੀ ਇਹ ਕਿਉਂ ਬੋਲ ਬੈਠਾ ਮੈਂ। ਇਸ ਕਰਕੇ ਜਿਹੜੀ ਬੜੀ ਇਹ ਸਿਆਣਿਆਂ ਦੀ ਵਿਚਾਰ ਹੈ ਵੀ ਇਹਨਾਂ ਗੱਲਾਂ ਨੂੰ ਵਿਚਾਰ ਕੇ ਕਰਨਾ ਚਾਹੀਦਾ ਹੈ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਦੀ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ। ਹੁਣ ਕਰਮਾਸ਼ੀਨਾ ਹੰਕਾਰੀ ਹੁਣ ਅੰਨਾ ਹੋਇਆ ਸੀ ਪੈਸੇ ਵਾਸਤੇ, ਸਿੰਘਾਂ ਨੂੰ ਫੜ ਫੜ ਕੇ ਮਰਵਾਇਆ ਆਪਣੇ ਹੱਥੀਂ ਮਾਰਿਆ, ਹੁਣ ਆਪਣੇ 'ਤੇ ਭੀੜ ਬਣੀ ਹੈ ਅਤੇ ਜਿਹੜਾ ਹੈ ਪਛਤਾਉਂਦਾ ਹੈ।
ਜਾਣਿਓ ਇਹ ਅਬ ਛੱਡਤੇ ਨਾਹੀ,
ਜਿਵੇਂ ਸਿਆਣੇ ਕਹਿੰਦੇ ਆ ਵੀ ਤੱਕੇ ਪਰ ਨੂੰ ਪਾਏ ਘਰ ਨੂੰ, ਵੀ ਬੰਦਾ ਤੱਕਦਾ ਫਲਾਣੇ ਦੇ ਪਰਾਏ ਵੱਲ ਨੂੰ, ਪਰਾਏ ਦੇ ਘਰ ਬਿਪਤਾ ਪੈ ਜੇ ਉਹਦੇ ਆਪ ਵੀ ਆਪਣੇ ਘਰ ਪੈ ਜਾਂਦੀ ਹੈ, ਫਿਰ ਉਹਨੂੰ ਪਤਾ ਲੱਗਦਾ ਵੀ ਮੈਂ ਕਿਸੇ ਦਾ ਬੁਰਾ ਕਰਦਾ ਸੀ ਆਹ ਮੇਰਾ ਆਪਣਾ ਹੀ ਹੋ ਗਿਆ। ਹੁਣ ਇਹਦੇ ਘਰ ਪਈ ਆਪਣੇ, ਇਹਨੂੰ ਪਤਾ ਲੱਗ ਗਿਆ ਵੀ ਸਿੰਘ ਮੈਨੂੰ ਛੱਡਦੇ ਨਹੀਂ ਹੁਣ।
ਖੋਟੇ ਕਰਮ ਕੀਏ ਥੇ ਤਾਹੀ,
ਇਸਨੇ ਖੋਟੇ ਕਰਮ ਬੜੇ ਕੀਤੇ ਸੀ, ਇਹਨੇ ਤੇ ਜ਼ੁਲਮ ਦੀ ਤੇ ਹੱਦ ਹੀ ਤੋੜ ਛੱਡੀ ਸੀ। ਇਹਨਾਂ ਪੰਜ ਛੇ ਜਾਣੇ ਜਿਹੜਾ ਨਾਮ ਆਏ, ਧਰਮਦਾਸ, ਯੋਧਪੁਰੀਆ, ਰਾਮਾ ਰੰਧਾਵਾ ਘਣੀ ਕੀ ਬਾਂਗਰ ਦਾ, ਹਰਭਗਤ ਨਿਰੰਜਣੀਆਂ ਜਿਹੜਾ ਸੀ ਉਹ ਜੰਡਿਆਲੇ ਦਾ, ਇਸੇ ਤਰ੍ਹਾਂ ਸਾਹਿਬ ਰਾਏ ਸ਼ਹਿਰੇ ਪੰਨੂਏ ਦਾ, ਇਹ ਦੁਸ਼ਟ ਚੌਂਕੜੀ ਇਹ ਸਾਰੇ ਰਲੇ ਹੋਏ ਸੀ।
ਤਬ ਸਿੰਘਣ ਤੋਂ ਕਹੀ ਅਨਬਾਤ,
ਇਹਨਾਂ ਨੇ ਬੜੇ ਖੋਟੇ ਕਰਮ ਕੀਤੇ ਸੀ, ਅੱਜ ਭੁਗਤਣੇ ਪੈਣ ਲੱਗੇ ਹੈ। ਅਤੇ ਇਹ ਫਿਰ ਉਹ ਵੱਜਦੀਆਂ ਗੋਲੀਆਂ ਵਿੱਚੋਂ ਭੌਰੇ ਜੇ ਵਿੱਚੋਂ ਆਵਾਜ਼ ਕੱਢ ਕੇ ਸਿੰਘਾਂ ਨੂੰ ਇਹਨੇ ਕਹੀ ਗੱਲ,
ਹਮ ਸੰਗ ਕਰੋ ਕੱਲੋ ਹੱਥ।
ਕਹਿੰਦਾ ਉਹ ਹੇਠ ਜੀ ਕਿਉਂ ਪੈਂਦੇ ਹੋ, ਉਹ ਮੈਂ ਵੀ ਮਰਦ ਹਾਂ, ਤੁਸੀਂ ਵੀ ਮਰਦ ਹੋ। ਇੰਨੀ ਚੰਡਾਲ ਚੌਂਗੜੀ ਉਹ ਇਕੱਠੀ ਕੀਤੀ ਆ, ਇੰਨਾ ਮੁਲਖ ਇਕੱਠਾ ਕਰਕੇ ਮੈਨੂੰ ਪੈ ਰਹੇ ਹੋ। ਇਹ ਚੌਧਰੀ ਸੀ, ਹੰਕਾਰੀ ਬੜਾ ਸੀ, ਫਿੱਟਿਆ ਸੀ ਚੰਗਾ ਬੈਠ ਕੇ ਵਾਂਗ। ਇਹ ਕਹਿੰਦਾ ਜੇ ਵੇਖਣਾ ਤਾਂ ਮੇਰੇ ਇਕੱਲੇ ਨਾ ਇਕੱਲਾ ਵੇਖੋ, ਆ ਇਕੱਲਾ ਇਕੱਲਾ ਆਓ ਮੇਰੇ ਨਾਲ।
ਤਬ ਸੁੱਖਾ ਸਿੰਘ ਹੁਕਮ ਤਖਾਣ,
ਉੱਥੇ ਭਾਈ ਸੁੱਖਾ ਸਿੰਘ ਜੀ ਜਥੇ ਵਿੱਚ ਵੀ ਗਏ ਸਨ, ਜੋ ਤਰਖਾਣ ਗੋਤ ਦੇ ਮਾੜੀ ਕੰਬੋਗੇ ਪਿੰਡ ਤਰਨ ਤਾਰਨ ਦੇ ਸਨ।
ਮਾੜੀ ਵਾਲੋ ਪ੍ਰਗਟ ਜਹਾਨ,
ਜੋ ਮਾੜੀ ਕੰਬੋਗੀ ਪਿੰਡ ਹੈ, ਜੋ ਜਹਾਨ ਸੰਸਾਰ ਵਿੱਚ ਪ੍ਰਗਟ ਹੋ ਗਿਆ ਸੀ ਭਾਈ ਸੁੱਖਾ ਸਿੰਘ ਜੀ ਦੀ ਬਹਾਦਰੀ ਕਰਕੇ।
ਜਿਨਥੇ ਕੀਨੇ ਕਈ ਅਖਾੜੇ,
ਜਿਸ ਭਾਈ ਸੁੱਖਾ ਸਿੰਘ ਜੀ ਨੇ ਕਈ ਅਖਾੜੇ ਧਰਮ ਯੁੱਧ ਜੰਗ ਯੁੱਧ ਕੀਤੇ, ਮੱਸੇ ਰੰਗੜ ਦਾ ਸਿਰ ਵੱਢਿਆ, ਗਿਲਜੇ ਪਠਾਨ ਨੂੰ ਮਾਰਿਆ, ਹੁਣ ਕਰਮੇ ਸ਼ੀਨੇ ਦੀ ਮੌਤ ਜਿਸ ਨੇ ਕਰਨੀ ਹੈ।
ਸੋ ਆਖੋਂਗੇ ਫੇਰ ਸੁਧਾਰੇ,
ਕਵੀ ਜੀ ਕਹਿੰਦੇ ਆ ਖਾਲਸਾ ਜੀ ਉਹ ਜਿਹੜੇ ਇਹਨਾਂ ਕੀਤੇ ਆ ਨਾ, ਜਿਵੇਂ ਇਹਨਾਂ ਨੇ ਦੁਸ਼ਟਾਂ ਨੂੰ ਮਾਰਿਆ ਹੈ, ਜਿਵੇਂ ਛੋਟੇ ਘੱਲੂ ਘਾਰੇ ਵਿੱਚ ਵੀ ਭਾਈ ਸੁੱਖਾ ਸਿੰਘ ਜੀ ਨੇ ਬੜੀ ਬਹਾਦਰੀ ਦਿਖਾਈ ਹੈ, ਉਹ ਸਾਰੇ ਪ੍ਰਸੰਗ ਅੱਗੇ ਆਉਣੇ, ਕੁਝ ਮੈਂ ਕਹਿ ਦਿੱਤੇ ਆ, ਕੁਝ ਅੱਗੇ ਆਉਣੇ ਆ, ਉਹ ਮੈਂ ਫੇਰ ਜਿਹੜੀ ਕਥਾ ਸੁਧਾਰ ਕੇ ਚੰਗੀ ਤਰ੍ਹਾਂ ਪ੍ਰਸੰਗ ਬਣਾ ਕੇ ਕਹਾਂਗਾ। ਹੁਣ ਜਿਹੜੀ ਇੱਥੇ ਕਥਾ ਚੱਲ ਰਹੀ ਉਹਨੂੰ ਸੁਣੋ ਧਿਆਨ ਦੇ ਕੇ।
ਉਨ ਕਹਿਓ ਕਰਮੇ ਆਇਓ ਮਹਿ ਪਾਹੀ,
ਭਾਈ ਸੁੱਖਾ ਸਿੰਘ ਕਹਿਣ ਲੱਗੇ ਵੀ ਉਹ ਕਰਮੇ ਸ਼ੀਨੇ ਆ ਭੌਰੇ ਵਿੱਚ ਬੈਠਾ ਕਿ ਚੀਕਾਂ ਮਾਰਦਾ ਹੈ, ਦੱਸ ਤੂੰ ਉਹਨਾਂ ਬਾਰ ਕੇ ਜਾਂ ਮੈਂ ਆਵਾਂ।
ਔਰ ਕਿਸੇ ਦਾ ਤੋਹੇ ਪੋ ਨਹੀਂ,
ਹੇ ਕਰਮੇ ਤੂੰ ਮੇਰੇ ਕੋਲ ਆ ਜਾ, ਅਤੇ ਤੈਨੂੰ ਹੋਰ ਕਿਸੇ ਦਾ ਪੈ ਨਹੀਂ ਹੈ, ਵੀ ਤੇਰੇ ਇਹ ਨਹੀਂ ਵੀ ਤੈਨੂੰ ਸੱਦ ਲਾਂਗੇ ਬਾਹਰ ਅਤੇ ਅਸੀਂ ਹੇਠ ਦੀ ਹੇਠ ਬਹਿ ਜਾਂਗੇ, ਤੇਰੇ ਨਾਲ ਮੈਂ ਇਕੱਲਾ ਮਕੱਲਾ ਹੀ ਵੇਖਾਂਗਾ, ਜਿਵੇਂ ਤੂੰ ਕਹਿੰਦਾ ਵੀ ਮੇਰੇ ਇਕੱਲੇ ਮਕੱਲਾ ਵੇਖੋ ਮੇਰੇ ਨਾਲ, ਇਸ ਕਰਕੇ ਤੂੰ ਬਾਹਰ ਆ, ਤੈਨੂੰ ਕਿਸੇ ਦਾ ਪੈਰ ਨਹੀਂ, ਕੋਈ ਤੇਰੇ 'ਤੇ ਸ਼ਸਤਰ ਨਹੀਂ ਚਲਾਵੇਗਾ, ਕੋਈ ਗੋਲੀ ਨਹੀਂ ਚਲਾਵੇਗਾ।
ਕਹੇ ਸੋ ਲੜ ਤੂੰ ਹੱਥਣ ਨਾਲ,
ਅਤੇ ਤੂੰ ਜਿਵੇਂ ਲੜਨਾ ਚਾਹੁੰਦਾ ਬਾਹਰ ਆ, ਹੱਥੋਂ ਪਾਈ ਹੋਣਾ ਜਿੰਨਾ ਹੱਥੋਂ ਪਾਈ ਹੋ, ਹਥਿਆਰਾਂ ਨਾ ਵੇਖਣਾ ਚਾਹੁੰਦਾ ਬਰਛੇ ਤਲਵਾਰਾਂ ਨਾ ਵੇਖ, ਤੂੰ ਬਾਹਰ ਨਿਕਲ।
ਮੁੱਕਣ ਢਿੰਮਣ ਸੋਟਣ ਸਾਲ,
ਜੇ ਤੂੰ ਮੁੱਕੀਆਂ ਮਾਰ ਕੇ ਵੇਖਣਾ ਮੁੱਕੀਆਂ ਨਾ ਵੇਖ, ਜੇ ਤੂੰ ਢੀਮਾਂ ਮਾਰ ਕੇ ਵੇਖਣਾ ਢੀਮਾਂ ਨਾ ਵੇਖ, ਇਸੇ ਤਰ੍ਹਾਂ ਜੇ ਤੂੰ ਸੋਟਿਆਂ ਸਲੋਤਰਾਂ ਨਾ ਵੇਖਣਾ ਵੀ ਡੰਡੇ ਮਾਰਨੇ ਤੇ ਡੰਡਿਆਂ ਨਾਲ ਵੇਖ, ਬਾਹਰ ਤੇ ਨਿਕਲ ਇੱਕ ਵਾਰ।
ਤੀਰ ਬੰਦੂਕ ਹੋਰ ਕੋ ਨਹੀਂ,
ਜਿਹੜੀ ਕੋਈ ਤੀਰ ਛੱਡਣਾ ਹੈ ਤੀਰ ਛੱਡਣਾ ਕਮਾਨ ਦੇ ਨਾਲ ਬੰਦੂਕ ਨਾਲ ਗੋਲੀ ਮਾਰਨੀ ਹੈ, ਇਹ ਬਿਲਕੁਲ ਨਹੀਂ ਕੋਈ ਚਲਾਵੇਗਾ, ਨਾ ਮੈਂ ਚਲਾਊਂਗਾ ਨਾ ਜਿੰਨੇ ਮੇਰੇ ਨਾਲ ਸਿੰਘ ਇਹ ਚਲਾਉਣਗੇ, ਬਸ ਆਪਣੇ ਦੋਵਾਂ ਦੇ ਹੱਥੋਂ ਪਾਈ ਹੋਵੇਗੀ।
ਕਹੇ ਆਵਾਂ ਮੈਂ ਕਹਿ ਤੂੰ ਆਹੀ,
ਦੱਸ ਹੁਣ ਇੱਦਾਂ ਕਹਿ ਕੇ ਭਾਈ ਸੁੱਖਾ ਸਿੰਘ ਜੀ ਕਹਿਣ ਲੱਗੇ ਉਹ ਕਰਮੇ ਸ਼ੀਨੇ ਤੂੰ ਬਾਹਰ ਨਿਕਲੇਗਾ, ਤੂੰ ਆਵੇਂਗਾ ਕਿ ਜਾਂ ਮੈਂ ਆਵਾਂ ਭੌਰੇ ਦੇ ਵਿੱਚ।
ਤਬ ਕਰਮੇ ਨੇ ਪਕੜੀ ਢਾਲ,
ਤਦੋਂ ਜਿਹੜਾ ਕਰਮਾ ਸ਼ੀਨਾ ਸੀ ਇਹਨੇ ਢਾਲ, ਜਿਹੜੀ ਵਾਰ ਰੋਕਣ ਵਾਲੀ ਹੁੰਦੀ ਤਲਵਾਰ ਦਾ ਡੰਡੇ ਦਾ ਸੋਟੇ ਦਾ ਨੇਜੇ ਦਾ, ਉਹ ਇਹ ਢਾਲ ਪਕੜ ਕੇ ਬਾਹਰ ਨਿਕਲਿਆ ਹੈ।
ਆਇਓ ਸ਼ੇਰ ਜਿਉਂ ਕਰਕੇ ਸ਼ਾਲ,
ਇਸ ਤਰ੍ਹਾਂ ਆਇਆ ਹੈ ਜਿਵੇਂ ਸ਼ੇਰ ਭਭਕ ਮਾਰਦਾ ਹੁੰਦਾ ਹੈ ਨਾ ਆਪਣੇ ਸ਼ਿਕਾਰ ਦੇ ਉੱਪਰ। ਹੁਣੇ ਵੀ ਸੂਰਮਾ ਸੀ ਉਜਦੇ, ਕਿਉਂਕਿ ਚੌਧਰੀ ਸੀ ਅਤੇ ਪਹਿਲਾਂ ਚੌਧਰੀ ਲੋਕਾਂ ਨੂੰ ਸਾਰੇ ਹਥਿਆਰਬੰਦੀ ਕਰਨੀ ਆਉਂਦੀ ਸੀ, ਸ਼ਸਤਰ ਵਿੱਦਿਆ ਆਉਂਦੀ ਸੀ, ਕਿਉਂਕਿ ਦਿਲ ਹੋਵੇਗਾ ਫਿਰ ਹੀ ਕਿਸੇ ਨੂੰ ਮਾਰੇਗਾ ਨਾ ਕੋਈ। ਅਤੇ ਇਹ ਤਾਂ ਹੁਣ ਇਹਨੇ ਤਾਂ ਪਤਾ ਹੀ ਕੋਈ ਨਹੀਂ ਵੀ ਕਿੰਨੇ ਸਿੰਘਾਂ ਨੂੰ ਆਪਣੇ ਹੱਥੀਂ ਜਿਹੜਾ ਮਾਰਿਆ ਸੀ, ਵੱਢਿਆ ਸੀ, ਟੁੱਕਿਆ ਸੀ, ਵਿਚਾਰੇ ਜਿਹੜੇ ਮਜ਼ਲੂਮ ਜਿਹੜੇ ਘਰਾਂ ਵਿੱਚ ਰਹਿਣ ਵਾਲੇ ਖੇਤੀਬਾੜੀ ਕਰਨ ਵਾਲੇ ਭਲੇ ਲੋਕ। ਅਤੇ ਇਸ ਤਰ੍ਹਾਂ ਇਹ ਬਦਫੈਲੀਆਂ ਬੜੀਆਂ ਕਰਦਾ ਸੀ, ਸਰੀਰ ਦਾ ਵੀ ਬੜਾ ਤਗੜਾ ਸੀ, ਇਹਨੇ ਜਿਹੜਾ ਸ਼ੇਰ ਵਾਂਗ ਹੱਲਾ ਕੀਤਾ ਢਾਲ ਦੇ ਬਰਸ਼ੀ ਫੜ ਕੇ ਬਾਹਰ ਨਿਕਲਿਆ ਇਹ।
ਸੁੱਖ ਸੁੱਖਾ ਸਿੰਘ ਕਹਿਓ ਬਾਰ ਤੇਰਾ।
ਜਦੋਂ ਬਾਹਰ ਆਇਆ ਭਾਈ ਸੁੱਖਾ ਸਿੰਘ ਜੀ ਕਹਿਣ ਲੱਗੇ, ਉਹ ਦੁਸ਼ਟਾ, ਤੂੰ ਪਹਿਲਾਂ ਬੜੇ ਸਿੰਘ ਮਾਰਦਾ ਰਿਹਾ, ਜਾਂ ਤੈਨੂੰ ਹੁਣ ਫਿਰ ਮੌਕਾ ਦਿੱਤਾ ਹੈ, ਜਾਂ ਪਹਿਲਾ ਵਾਰ ਕਰ ਲੈ, ਪਹਿਲਾ ਵਾਰ ਤੇਰਾ ਹੈ,
ਵਾਰ ਦੂਸਰਾ ਹੋਗਾ ਮੇਰਾ,
ਵੇਖ ਲਾ ਪਹਿਲਾ ਵਾਰ ਕਰ ਲਾ, ਹੋ ਸਕਦਾ ਤੈਨੂੰ ਮੌਕਾ ਮਿਲੇ ਜਾਂ ਨਾ ਮਿਲੇ, ਕਿਉਂਕਿ ਦੂਸਰਾ ਵਾਰ ਮੇਰਾ ਹੈ। ਸਾਡੇ ਗੁਰੂ ਦਾ ਹੁਕਮ ਹੈ ਵੀ ਪਹਿਲਾ ਵਾਰ ਕਿਸੇ 'ਤੇ ਕਰਨਾ ਨਹੀਂ ਹੈ, ਕਿਸੇ ਨੇ ਜੇ ਵਾਰ ਕਰ ਦਿੱਤਾ ਤੇ ਉਹਦਾ ਜਰਨਾ ਨਹੀਂ ਹੈ, ਦੂਜਾ ਵਾਰ ਮੇਰਾ ਹੋਵੇਗਾ, ਤੂੰ ਹੋ ਜਾ ਤਿਆਰ।
ਤਬ ਕਰਮੇ ਨੇ ਬਰਸ਼ੀ ਮਾਰੀ,
ਤਦੋਂ ਜਿਹੜਾ ਕਰਮਾ ਸ਼ੀਨਾ ਸੀ ਇਹਨੇ ਬੜੀ ਤੇਜ਼ੀ ਨਾਲ ਵਗਾਹ ਕਰਕੇ ਭਾਈ ਸੁੱਖਾ ਸਿੰਘ ਜੀ ਦੇ ਬਰਸ਼ੀ ਮਾਰੀ।
ਸੁੱਖਾ ਸਿੰਘ ਪਰਟਾਰ ਸੰਭਾਰੀ,
ਭਾਈ ਸੁੱਖਾ ਸਿੰਘ ਜੀ ਸ਼ਸਤਰ ਵਿਦਿਆ ਭਾਈ ਸ਼ਾਮ ਸਿੰਘ ਨਾਰਵੀ ਵਾਲਿਆਂ ਤੋਂ ਚੰਗੀ ਤਰ੍ਹਾਂ ਹਰ ਪ੍ਰਕਾਰ ਦੀ ਸਿੱਖੇ ਹੋਏ ਸੀ। ਫਿਰ ਬਚਪਨ ਤੋਂ ਇਹ ਜਿਹੜਾ ਜੱਥੇ ਵਿੱਚ ਰਹਿ ਰਹੇ ਸੀ, 12 ਸਾਲ ਦੀ ਉਮਰ 'ਚ ਸ਼ਾਦੀ ਹੋਈ ਅਤੇ ਉਦੋਂ ਤੋਂ ਇਹ ਚਾਅ ਸੀ ਵੀ ਜੱਥੇ ਵਿੱਚ ਆਉਣ ਦਾ, ਹਰ ਪ੍ਰਕਾਰ ਦੀ ਵਿੱਦਿਆ ਸਿੱਖੀ ਹੋਈ ਸੀ। ਉਹ ਢਾਲ ਅੱਗੇ ਕਰਕੇ ਦੀ ਬਰਸ਼ੀ ਜਿਹੜੀ ਤੇਜ਼ ਮਾਰੀ ਹੈ ਨਾ, ਉਹ ਰੋਕ ਲਿਆ ਹੈ ਵਾਰ।
ਫਿਰ ਸੁੱਖਾ ਸਿੰਘ ਤਲਵਾਰ ਚਲਾਈ,
ਫਿਰ ਭਾਈ ਸੁੱਖਾ ਸਿੰਘ ਜੀ ਨੇ ਐਸੀ ਤਲਵਾਰ ਝਾੜੀ ਇਹਦੇ ਉੱਪਰ,
ਕਰਮਾ ਦੋਥਾ ਕੀਨੋ ਸਾਈ,
ਜਿਹੜਾ ਕਰਮਾ ਸ਼ੀਨਾ ਸੀ ਨਾ ਦੁਸ਼ਟ, ਇਹਨੂੰ ਦੋ ਥਾਂ 'ਤੇ ਕਰਦਾ, ਇਹਨੂੰ ਅੱਧ 'ਚ ਵੱਢ ਕੇ ਰੱਖ ਦਿੱਤਾ ਭਾਈ ਸੁੱਖਾ ਸਿੰਘ ਜੀ ਨੇ, ਇਹਦੇ ਐਸਾ ਵਾਰ ਕੀਤਾ, ਇਹਦੇ 'ਤੇ ਦੋ ਖੰਡ ਦੋ ਟੋਟੇ ਕਰਕੇ ਰੱਖ ਦਿੱਤੇ। ਇਸ ਤਰੀਕੇ ਦੇ ਨਾਲ ਕਵੀ ਜੀ ਕਹਿੰਦੇ ਜਿਹੜਾ ਹੰਕਾਰੀ ਸੀ ਨਾ, ਕਰਮਾ ਸ਼ੀਨਾ, ਜਿਹਨੇ ਜ਼ੁਲਮ ਦੀ ਹੱਦ ਕੀਤੀ ਹੈ, ਪਾਪੀ ਕੋ ਮਾਰਨੇ ਸੇ ਪਾਪ ਮਹਾਬਲੀ ਹੈ, ਜਿਹੜੇ ਹੈ ਨਾ ਪਾਪੀ ਦੇ ਨਾਲੋਂ ਉਹਦੇ ਪਾਪ ਜਿਹੜੇ ਬਹੁਤੇ ਬਲੀ ਹੁੰਦੇ ਉਹਨੂੰ ਮਾਰ ਦਿੰਦੇ ਇੱਕ ਦਿਨ, ਕਰਮੇ ਸ਼ੀਨੇ ਦਾ ਉਹ ਘੜਾ ਭਰ ਗਿਆ ਅਤੇ ਭਾਈ ਸੁੱਖਾ ਸਿੰਘ ਜੀ ਨੇ ਮਾਰ ਕੇ ਦੋ ਟੋਟੇ ਦੇ ਕਰ ਦਿੱਤੇ। ਇਸ ਤਰ੍ਹਾਂ ਕਰਮਾ ਸ਼ੀਨਾ ਦੁਸ਼ਟ ਮਾਰਿਆ ਗਿਆ।
ਔਰ ਸੁੱਖਾ ਸਿੰਘ ਸੁਣੋ ਅਖਾਰਾ,
ਕਵੀ ਜੀ ਕਹਿੰਦੇ ਇਹ ਗਿਲਜੇ ਪਠਾਨ ਨੂੰ ਭਾਈ ਸੁੱਖਾ ਸਿੰਘ ਜੀ ਨੇ ਇਕੱਲੇ ਨੇ ਮਾਰਿਆ, ਜਿਹੜਾ 7.5 ਫੁੱਟ ਲੰਬਾ, ਬੱਕਰਾ ਮੀਡਾ ਖਾਣ ਵਾਲਾ, ਲੋਹੇ ਦੀ ਸੰਜੋਗ ਪਹਿਨਣ ਵਾਲੇ ਹੰਕਾਰੀ, ਉਹ ਪਠਾਨ ਨੂੰ ਮਾਰਿਆ, ਫਿਰ ਇਹ ਕਰਮੇ ਸ਼ੀਨੇ ਨੂੰ ਮਾਰਿਆ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਦੇ ਜਿਹੜੀ ਬਹਾਦਰੀ ਬਹੁਤ ਹੈ, ਜਿਵੇਂ ਉਹਨਾਂ ਨੇ ਜੰਗ ਯੁੱਧ ਕੀਤੇ ਅੱਗੇ, ਉਹ ਵੀ ਕਥਾ ਸੁਣੋ ਆਪ ਜੀ।
ਤਬ ਤੁਰਕਣ ਪਾਇਓ ਜੋਰਾ,
ਇੱਧਰੋਂ ਤੁਰਕਾਂ ਨੇ ਬੜਾ ਜ਼ੋਰ ਪਾ ਦਿੱਤਾ, ਜਿਹੜਾ ਕਾਜ਼ੀ ਅਬਦੁਲ ਰਜ਼ਾਕ ਸੀ ਜਿਹਨੇ ਭਾਈ ਮਣੀ ਸਿੰਘ ਜੀ ਉਹਨਾਂ ਨੂੰ ਸ਼ਹੀਦ ਕਰਨ ਵਿੱਚ ਜਿਹਦਾ ਪੂਰਾ ਪੂਰਾ ਹੱਥ ਹੈ, ਉਹ ਜਕਰੀਆ ਖਾਨ ਦੇ ਕਹਿਣ ਦੇ ਕਰਕੇ ਲਾਗੋ ਇਹ ਬੋਲੇ ਵੀ ਜਕਰੀਆ ਖਾਨ ਤੂੰ ਜਿਹੜਾ ਹੈ ਬੜਾ ਬੇਸਮਝ ਹੈ, ਤੂੰ ਇਹ ਮਣੀ ਸਿੰਘ ਕੋ 5000 ਰੁਪਈਆ ਟੈਕਸੀ ਮੰਗੀ ਜਾਂਦਾ ਵੀ ਉਹ ਹਰਜਾਨਾ ਭਰੋ, ਵਸੂਲ ਭਰੋ, ਮੇਲਾ ਨਹੀਂ ਤੁਹਾਡਾ ਲੱਗਾ ਅਤੇ ਅਸੀਂ ਕੀ ਕਰੀਏ, 5000 ਭਰੋ ਤੁਸੀਂ ਦੀਵਾਲੀ ਦੇ ਮੇਲੇ ਦਾ। ਤੈਨੂੰ ਇਹ ਨਹੀਂ ਪਤਾ ਕਿ ਮਣੀ ਸਿੰਘ ਇਹੋ ਸਿੰਘ ਪੰਥ ਕਾ ਆਹੇ ਮੌਲਵੀ ਕਾਦੀ, ਜਿਹੜਾ ਮਣੀ ਸਿੰਘ ਹੈ ਇਹ ਬੜਾ ਆਪਣੇ ਆਪ ਨੂੰ ਸਾਧੂ ਮੰਨਦਾ ਹੈ ਅਤੇ ਬੜਾ ਜੱਜ ਮੰਨਦਾ ਆਪਣੇ ਆਪ ਨੂੰ ਸਿੰਘਾਂ ਵਿੱਚ, ਇਹ ਅਤੇ ਸਿੰਘਾਂ ਵਿੱਚ ਸਪਿਰਿਟ ਭਰਦਾ ਹੈ, ਇਹ ਅੰਮ੍ਰਿਤ ਛਕਾਉਂਦਾ ਅੱਗੇ ਹੋ ਕੇ, ਇਹਨਾਂ ਜਿਹੜਾ ਅੰਮ੍ਰਿਤ ਤਿਆਰ ਕੀਤਾ ਹੋਇਆ, ਉਹ ਸਿੰਘ ਬਾਗੀ ਹੁੰਦੇ ਸਾਡੇ ਦੇ ਵਾਰ ਕਰਦੇ, ਫਿਰ ਸਾਰੇ ਇਹਦਾ ਹੀ ਕੰਮ ਹੈ। ਫਿਰ ਇਹ ਧਰਮੀ ਬੜਾ ਆਪਣੇ ਆਪ ਨੂੰ ਖਵਾਉਂਦਾ ਹੈ, ਦੇਦ ਤਰੀਮ ਮਜ਼ਹਬ ਕੀ ਗਜ਼ਬ ਹੈ, ਇਹ ਆਪਣੇ ਧਰਮ ਦੀ ਤਲੀਮ ਕਹੀਏ ਸਿੱਖਿਆ ਦਿੰਦਾ ਹੈ, ਇਹੋ ਗ੍ਰੰਥੀ ਹਾਦੀ ਹਦਾਇਤ ਕਰਦਾ ਵੀ ਗੁਰੂ ਕਾ ਸਿੱਖ ਧਰਮ ਬੜਾ ਉੱਚਾ ਹੈ, ਤੁਸੀਂ ਸਿੱਖ ਧਰਮ ਵਿੱਚ ਆ ਜਾਓ। ਇਹ ਸਾਡੇ ਮੌਲਵੀ ਕਾਜੀ ਵੀ ਕਈ ਜਿਹੜੇ ਹੈ ਮਲਾਣੇ, ਉਹਨਾਂ ਨੂੰ ਵੀ ਆਪਣੇ ਵੱਸ ਕਰੀ ਜਾਂਦਾ ਹੈ, ਇਸ ਕਰਕੇ ਤੂੰ ਇਹਦਾ ਲਿਹਾਜ਼ ਨਾ ਕਰ, ਇਹਦੇ ਬੰਦ ਬੰਦ ਕੱਟ ਦੇ। ਇੱਕ ਅਬਦੁਲ ਕਾਜੀ ਜਿਹੜਾ ਸੀ ਨਾ ਰਜ਼ਾਕ, ਅਬਦੁਲ ਰਜ਼ਾਕ ਕਾਜੀ, ਇਹ ਸਾਰਿਆਂ ਦਾ ਹੱਥ ਸੀ। ਇਸ ਤਰ੍ਹਾਂ ਕਾਜ਼ੀਆਂ ਨੇ ਜਿਹੜਾ ਫਿਰ ਬੜਾ ਜ਼ੋਰ ਪਾ ਦਿੱਤਾ ਜਕਰੀਆ ਖਾਨ ਨੂੰ ਕਹਿ ਕਰਕੇ ਵੀ ਜਕਰੀਆ ਖਾਨ, ਇਹਦੇ ਸਿੰਘਾਂ ਦੀ ਤਾਂ ਇਹੀ ਗੱਲ ਹੈ ਵੀ ਜਿਵੇਂ ਉਹ ਭੇਡੂ ਬੱਕਰੀਆਂ ਲੋਕ ਵੱਢ ਵੱਢ ਕੇ ਖਾਈ ਜਾਂਦੇ ਹੈ, ਪਰ ਉਹ ਭੇਡੂ ਬੱਕਰੀਆਂ ਮੁੱਕਦੀਆਂ ਹੀ ਨਹੀਂ। ਇਹ ਵੀ ਜਿਹੜਾ ਨਾ ਉਹ ਅਮਰ ਸ਼ਹੀਦ ਹੋ ਗਏ ਆ, ਇਹਨਾਂ ਦੇ ਜ਼ਖਮ ਜਿਹੜੇ ਹੁੰਦੇ ਇਹਨਾਂ ਦੇ ਆਪੇ ਗੈਣਿਆਂ ਵਾਂਗ ਮਿਲ ਜਾਂਦੇ ਹੈ, ਇਹ ਖਤਮ ਮਾਰਿਆ ਹੋ ਨਹੀਂ ਰਹੇ, ਇਸ ਕਰਕੇ ਇਹਨਾਂ ਦੇ ਉੱਤੇ ਜ਼ੋਰ ਪਾਉਣਾ ਚਾਹੀਦਾ। ਜਿਹੜਾ ਹਰਿਮੰਦਰ ਸਾਹਿਬ ਇਸ਼ਨਾਨ ਕਰਦੇ ਨਾ ਜਾ ਕੇ, ਸਾਰੀ ਗੱਲ ਇਹਨਾਂ ਦੀ ਹੋਈ ਹੈ, ਇਹਨਾਂ ਦਾ ਇਹਨਾਂ ਦੇ ਜਿਹੜੇ ਤੀਰਥ ਹੈ ਉਹਨਾਂ ਦੇ ਜਾਣਾ ਬੰਦ ਕਰੋ, ਉੱਥੇ ਪੈਰੇ ਕਰੋ, ਇਸ ਤਰ੍ਹਾਂ ਸਿੰਘਾਂ ਦੇ ਬੜਾ ਜ਼ੋਰ ਪਾ ਦਿੱਤਾ। ਇਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਸਰੋਵਰ ਹੈ ਉਹਦੇ ਵਿੱਚ ਨਹਾਉਣ ਨਾ ਦਿਓ, ਕਿਉਂਕਿ ਇਹਨਾਂ ਦੇ ਜ਼ਖਮ ਫੱਟ ਲੱਗਦੇ, ਇਸ਼ਨਾਨ ਕਰਦੇ ਫਿਰ ਨਵੇਂ ਨਰੋਏ ਹੋ ਜਾਂਦੇ ਹੈ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਵੀ ਉੱਥੇ ਦੇ ਮੈਂ ਸੁਣਿਆ ਵੀ ਜਿਹੜੇ ਕਾਂ ਆ ਉਹ ਵੀ ਹੰਸ ਬਣ ਜਾਂਦੇ ਆ। ਇਸ ਤਰ੍ਹਾਂ ਇਹਨਾਂ ਨੂੰ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਨਾ ਕਰਨ ਦਿਓ। ਇਹ ਕਾਜੀ ਅਬਦੁਲ ਰਜ਼ਾਕ ਦੀ ਆਗਿਆ ਦੇ ਹੇਠ ਇਹ ਕਹਿਣੇ ਕਰਕੇ ਬੜੀ ਜਿਹੜੀ ਫੌਜ ਇਕੱਠੀ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਆਸੇ ਪਾਸੇ ਆ ਕੇ ਬੈਠ ਗਈ। ਇਹ ਹੁਣ ਇੱਥੇ ਆ ਕੇ ਦੁਸ਼ਟ ਚੌਂਕੜੀ ਬੈਠ ਗਈ। ਅਤੇ ਜਦੋਂ ਦਾ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਸੀ, ਕੋਈ ਸਿੰਘਾਂ ਦਾ ਆਉਣਾ ਜਾਣਾ ਇੱਥੇ ਖਤਮ ਹੋ ਗਿਆ, ਕਿਉਂਕਿ ਇਹਨਾਂ ਦਾ ਪੈਰਾ ਉਦੋਂ ਤੋਂ ਪੂਰਾ ਹੋ ਗਿਆ, ਲੱਗਣਾ ਸ਼ੁਰੂ ਹੋ ਗਿਆ, ਪੂਰੀ ਇਹਨਾਂ ਤਕੜਾਈ ਕਰਕੇ ਰੱਖੀ ਸੀ। ਜਿਹੜੇ ਗੁਰੂ ਕੇ ਸਿੰਘ ਸਨ ਉਹ ਰਾਤ ਬਰਾਤ ਇਸ਼ਨਾਨ ਕਰ ਜਾਂਦੇ, ਰੂਪ ਬਦਲ ਕੇ, ਭੇਸ ਬਦਲ ਕੇ। ਇਸ ਤਰ੍ਹਾਂ ਜਿਵੇਂ ਭਾਈ ਬੋਤਾ ਸਿੰਘ ਜੀ ਉਹ ਵੀ ਤਰਨ ਤਾਰਨ ਦੀਆਂ ਝੱਲਾਂ ਵੇਲਾਂ 'ਚ ਰਹਿੰਦੇ ਸੀ, ਪਰ ਅੰਮ੍ਰਿਤਸਰ ਸਰੋਵਰ ਉਹ ਇਸ਼ਨਾਨ ਕਰਕੇ ਇਹਦੇ ਰਾਤ ਬਰਾਤੇ ਨਿਕਲ ਜਾਂਦੇ। ਇਸ ਤਰ੍ਹਾਂ ਸਿੰਘਾਂ ਦਾ ਆਉਣਾ ਜਾਣਾ ਬੰਦ ਹੋ ਗਿਆ ਸੀ ਅਤੇ ਇਹਨਾਂ ਨੇ ਫੌਜ ਜਿਹੜੀ ਬੜੀ ਉੱਥੇ ਇਕੱਠੀ ਕਰਕੇ ਲਾ ਦਿੱਤੀ। ਇੱਥੇ ਕਹਿੰਦੇ ਆ ਮੇਲੇ ਕਰਨ ਖਾਲਸਾ ਚਾਹੈ। ਖਾਲਸਾ ਚਾਹੁੰਦਾ ਵੀ ਅਸੀਂ ਇੱਥੇ ਮੇਲਾ ਲਾਉਣਾ, ਫਿਰ ਦੀਵਾਲੀ ਦਾ, ਵਿਸਾਖੀ ਦਾ, ਦੀਵਾਲੀ ਦਾ, ਇਸੇ ਤਰ੍ਹਾਂ ਜਿਹੜਾ ਹੈ ਹੋਲੇ ਮਹੱਲੇ ਦਾ ਖਾਲਸਾ ਆਪਣੇ ਦਿਨ ਮਨਾਉਣਾ ਚਾਹੁੰਦਾ ਹੈ। ਇੱਧਰੋਂ ਇਹਨਾਂ ਨੇ ਤਕੜਾਈ ਬੜੀ ਕੀਤੀ ਹੋਈ ਹੈ।
ਦੋਹਰਾ ਮਣੀ ਸਿੰਘ ਜਬ ਤੇ ਫੜਿਓ।
ਜਿਸ ਦਿਨ ਤੋਂ ਭਾਈ ਮਣੀ ਸਿੰਘ ਨੂੰ ਫੜੀਏ ਕਹੀਏ ਵੀ ਜਦੋਂ ਸ਼ਹੀਦ ਕੀਤਾ ਹੈ,
ਫਿਰ ਸਿੰਘ ਢੁੱਕਣੇ ਨਾ ਪਾਹੇ।
ਸਿੰਘ ਉਸ ਦਿਨ ਤੋਂ ਢੁੱਕਣੇ ਨਹੀਂ ਪਾ ਰਹੇ ਸੀ, ਕਿਉਂਕਿ ਇਹਨਾਂ ਨੇ ਇੰਨੀ ਤਕੜਾਈ ਕਰ ਦਿੱਤੀ, ਹਰ ਵਕਤ ਉੱਥੇ ਤੁਰਕਾਂ ਦਾ ਪੈਰਾ ਰਹਿੰਦਾ ਅਤੇ ਸਿੰਘ ਦੇ ਐਂ ਖਿੰਡ ਪੁੰਡ ਗਏ। ਉੱਧਰੋਂ ਨਾਦਰ ਸ਼ਾਹ ਆ ਗਿਆ, ਫਿਰ ਅਹਿਮਦ ਸ਼ਾਹ ਆ ਗਿਆ। ਸਿੱਖ ਦੇ ਇਸ ਤਰ੍ਹਾਂ ਮਾਲਵੇ, ਦੁਆਬੇ ਵਿੱਚ, ਪਹਾੜਾਂ ਵਿੱਚ, ਰਾਜਸਥਾਨ ਵਿੱਚ ਪਰੇ ਪਰੇ ਰਹਿੰਦੇ ਰਹੇ। ਇਹ ਮਾਝੇ ਦਾ ਇਲਾਕੇ ਵਿੱਚ ਜਕਰੀਆ ਖਾਨ ਨੇ ਧੁੰਮ ਪਾਈ ਹੋਈ ਸੀ ਵੀ ਸਿੰਘ ਕੋਈ ਕੇਸਾਂ ਵਾਲਾ ਛੱਡਣਾ ਨਹੀਂ। ਉਹ ਭਾਈ ਬੋਤਾ ਸਿੰਘ ਜੀ ਹੁਣੀ ਵੀ ਇਸੇ ਤਰ੍ਹਾਂ ਹੀ ਰਹਿ ਰਹੇ ਸੀ ਲੁਕ ਛਿਪ ਕੇ। ਉਹ ਜਦੋਂ ਦੋ ਜੱਟਾਂ ਨੇ ਤਰਕ ਮਾਰੀ ਉਹ ਸੁਣ ਕੇ ਫਿਰ ਦੱਸਿਆ ਵੀ ਖਾਲਸਾ ਕਦੇ ਗਿਆ ਨਹੀਂ, ਖਾਲਸਾ ਇੱਥੇ ਹੀ ਹੈ, ਖਾਲਸਾ ਅਮਰ ਹੈ, ਖਾਲਸਾ ਕਦੀ ਮਰਦਾ ਨਹੀਂ ਹੈ। ਉਹ ਛੇੜ ਛੇੜਨ ਵਾਸਤੇ ਫਿਰ ਨੂਰ ਦੀਨ ਦੀ ਸਰਾਂ 'ਚ ਉਹ ਪਹਿਰਾ ਕੀਤਾ, ਫਿਰ ਉਹ ਘਮਸਾਨ ਮਚਾਇਆ ਅਤੇ ਸ਼ਹੀਦੀ ਪਾਈ। ਇਸ ਤਰ੍ਹਾਂ ਕੋਈ ਜਿਹੜਾ ਸਿੰਘ ਸੀ ਉਹ ਜਦੋਂ ਦੀ ਬਾਬਾ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਹੋ ਗਈ ਉਸ ਦਿਨ ਤੋਂ ਢੁਕੜਾ ਨਹੀਂ ਪਾ ਰਿਹਾ ਸੀ ਸ੍ਰੀ ਹਰਿਮੰਦਰ ਸਾਹਿਬ, ਇਸ਼ਨਾਨ ਨਹੀਂ ਸੀ ਕੋਈ ਕਰ ਰਿਹਾ, ਚੋਰੀ ਛੱਪੀ ਕਰਦੇ ਸਨ।
ਰਾਤੀ ਸਿੰਘ ਮੱਜਣ ਕਰੇ।
ਸਿੰਘ ਰਾਤ ਆ ਕੇ ਮੱਜਣ ਇਸ਼ਨਾਨ ਕਰਦੇ ਹੈ। ਜਿਸ ਇਸ਼ਨਾਨ ਦੀ ਆਪਾਂ ਰੋਜ਼ ਅਰਦਾਸ ਕਰਦੇ ਹਾਂ ਵੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਨਾਮਾ ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ। ਵੀ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਹੇ ਮਹਾਰਾਜ ਸਾਨੂੰ ਰੋਜ਼ਾਨਾ ਹੀ ਬਖਸ਼ੋ। ਅਤੇ ਉਸ ਇਸ਼ਨਾਨ ਦਾ ਵੇਖ ਲਓ ਐਸਾ ਸਮਾਂ ਬਣ ਗਿਆ ਵੀ ਸਰਕਾਰ ਦਾ ਐਲਾਨ ਹੋ ਗਿਆ ਵੀ ਇੱਥੇ ਪਹਿਰੇ ਲਾ ਦਿੱਤੇ ਕਾਜ਼ੀਆਂ ਦੇ ਕਹਿਣੇ ਕਰਕੇ ਸਿੰਘ ਇਸ਼ਨਾਨ ਨਾ ਕਰਿਆ ਕਰਨ। ਰਾਤ ਬਰਾਤੇ ਭੇਸ ਬਦਲ ਕੇ ਸ੍ਰੀ ਹਰਿਮੰਦਰ ਸਾਹਿਬ ਇਸ਼ਨਾਨ ਕਰਦੇ। ਹਨੇਰੇ ਸਵੇਰੇ ਕਹੀਏ, ਇੱਕ ਹੁੰਦਾ ਹਨੇਰਾ, ਇੱਕ ਹੁੰਦਾ ਸਵੇਰਾ, ਅੰਮ੍ਰਿਤ ਵੇਲੇ ਨੂੰ ਆ ਕੇ ਇਸ ਤਰ੍ਹਾਂ ਜਦੋਂ ਸੂਰਜ ਨਹੀਂ ਨਾ ਚੜ੍ਹਦਾ, ਰਾਤੋ ਰਾਤ ਇਸ਼ਨਾਨ ਕਰਕੇ ਤੇ ਫਿਰ ਨਿਕਲ ਜਾਂਦੇ।
ਕਾਜ਼ੀ ਨੇ ਫਿਰ ਕਹਿਓ।
ਇਹ ਜਿਹੜਾ ਕਾਜ਼ੀ ਸੀ ਅਬਦੁਲ ਰਜ਼ਾਕ, ਇਹਨੇ ਫਿਰ ਇਸ ਤਰ੍ਹਾਂ ਗੱਲ ਕਹੀ,
ਜਹ ਅੰਮ੍ਰਿਤਸਰ ਪ੍ਰਤਾਪ।
ਵੀ ਇਹ ਜਿਹੜੇ ਸਿੰਘ ਹੈ ਨਾ, ਇਹਨਾਂ 'ਚ ਜਿਹੜੀ ਸ਼ਕਤੀ ਹੈ ਇਸ਼ਨਾਨ ਕਰਕੇ ਹੈ। ਇਹ ਅੰਮ੍ਰਿਤਸਰ ਜਿਹੜਾ ਸਰੋਵਰ ਹੈ ਇਹਦੇ ਪ੍ਰਤਾਪ ਕਰਕੇ, ਇਹਨਾਂ ਦਾ ਜੋ ਗੁਰੂ ਪੀਰ ਹੈ ਉਹਦੀ ਕਿਰਪਾ ਕਰਕੇ ਇਹਨਾਂ ਵਿੱਚ ਸ਼ਕਤੀ ਹੈ। ਤਾਂਹੀਓ ਤਾਂ ਇਹ ਮੁੱਕਦੇ ਨਹੀਂ ਹੈ, ਤਾਂਹੀਓ ਇਹ ਮਰਦੇ ਨਹੀਂ ਹੈ। ਜਿਹੜਾ ਅਸੀਂ ਖਤਮ ਕਰਦੇ ਕਰਦੇ ਥੱਕ ਚੱਲੇ ਹਾਂ ਤਾਂ ਵੱਧਦੇ ਜਾਂਦੇ ਹੈ। ਇਸ ਕਰਕੇ ਇਹਨਾਂ ਦੀ ਸ਼ਕਤੀ ਉਹ ਇਸ਼ਨਾਨ ਕਰਨ ਕਰਕੇ ਹੈ ਇਹਨਾਂ ਦੀ ਉਹ ਸ਼ਕਤੀ ਬੰਦ ਕੀਤੀ ਜਾਵੇ।
ਥੱਕੇ ਮਾਰ ਬਹੁ ਯਤਨ ਸੋ,
ਅਸੀਂ ਤੇ ਇੰਨੇ ਯਤਨ ਕਰ ਕਰਕੇ ਥੱਕ ਗਏ ਹਾਂ, ਸਾਡੇ ਤੇ ਫੌਜਾਂ ਦੀਆਂ ਫੌਜਾਂ ਮਰ ਗਈਆਂ, ਹੁਣ ਤੇ ਸਾਡੀ ਕੋਈ ਵਿਉਂਤ ਬੰਦੀ ਕਰਨ ਦੀ ਕੋਈ ਸਲਾਹ ਨਹੀਂ ਰਹਿ ਗਈ ਕਿ ਕਿਹੜੀ ਸਜ਼ਾ ਦੇਈਏ ਨਾ ਜਿਹਦੇ ਨਾਲ ਇਹ ਖਤਮ ਹੋ ਜਾਣ। ਇਸ ਤਰ੍ਹਾਂ ਇਹੀ ਤੇ ਮਾਰਦੇ ਮਾਰਦੇ ਥੱਕ ਗਏ ਹਾਂ।
ਹੋਤ ਨਾ ਸਿੰਘਣ ਖਾਪ,
ਇਹਨਾਂ ਦਾ ਤਾਂ ਖਾਤਮਾ ਹੀ ਨਹੀਂ ਹੁੰਦਾ, ਇਹ ਤੇ ਮੁਕਦੇ ਨਹੀਂ ਹੈ, ਇਹ ਤੇ ਵੱਧਦੇ ਹੀ ਜਾਂਦੇ ਹਨ।
ਜੋ ਪਈ ਤੋ ਮੁਗਲਾਂ ਨੇ ਚੌਂਕੀ ਬਹਾ ਲਈ,
ਤਦੋਂ ਫਿਰ ਮੁਗਲਾਂ ਨੇ ਸ੍ਰੀ ਹਰਿਮੰਦਰ ਸਾਹਿਬ ਚੌਂਕੀ ਬਹਾ ਦਿੱਤੀ, ਫੌਜ ਦੀ ਤਕੜਾਈ ਕਰ ਦਿੱਤੀ। ਹੋਰ
ਰਾਤੀ ਬਹਿਣ ਕਰੇ ਰਖਵਾਲੀ,
ਉੱਥੇ ਰਾਤ ਨੂੰ ਜਿਹੜਾ ਬਹਿ ਕਰਕੇ ਫਿਰ ਫੌਜ ਹੋਰ ਮੰਗਾ ਲਈ ਹੈ ਕਾਜੀ ਅਬਦੁਲ ਰਜ਼ਾਕ ਨੇ, ਅਤੇ ਉਹ ਇਹਦੀ ਅਗਵਾਈ ਹੇਠ ਜਿਹੜੀ ਫੌਜ ਹੈ ਰਾਤ ਬੈਠ ਕਰਕੇ ਐਂ ਪੂਰੇ ਹੋ ਗਏ ਨਾ ਸੁਚੇਤ, ਅਤੇ ਰਖਵਾਲੀ ਕਰਦੇ ਪਹਿਰਾ ਦਿੰਦੇ ਵੀ ਕੋਈ ਇਸ਼ਨਾਨ ਨਾ ਕਰੇ ਇੱਥੇ ਸਿੰਘ।
ਤੋ ਤੁਰਕ ਨੇ ਬੁਰਜ ਬਣਾਏ,
ਤਦੋਂ ਫਿਰ ਜਿਹੜੇ ਤੁਰਕ ਸੀ ਇਹਨਾਂ ਨੇ ਬੁਰਜ ਬਣਾ ਲਏ ਵੀ ਜੇ ਕਿਤੇ ਇਹਨਾਂ ਆਵੇ ਸਿੱਧੇ ਬੈਠੇ ਹੋਈਏ ਅਤੇ ਕਿਤੇ ਹੱਲਾ ਕਰਦਣਾ ਸਾਡੇ ਗਰਦਨਾਂ 'ਤੇ ਮਾਰ ਮਾਰ ਕੇ ਧੋਣਾ ਹੀ ਲਾ ਦਿੰਦੇ, ਹੁਣ ਪਿੱਛੋਂ ਆ ਕੇ ਇਹਨਾਂ ਨੇ ਕੱਚੇ ਜਿਹੇ ਬੁਰਜ ਬਣਾ ਲਏ ਆ ਵੀ ਕਿਤੇ ਆਉਣਗੇ ਉੱਚੇ ਥਾਂ ਤੋਂ ਗੋਲੀਆਂ ਚਲਾ ਕੇ ਤੇ ਉਹਨਾਂ ਨੂੰ ਮਾਰਾਂਗੇ।
ਚਾਰਾਂ ਔਰ ਬੰਦੂਕਚੀ ਭਾਏ,
ਚਾਰੇ ਤਰਫ ਹੀ ਬੁਰਜ ਬਣਾ ਕੇ ਸਰੋਵਰ ਦੇ ਅਤੇ ਜਿਹੜਾ ਹੈ ਬੰਦੂਕਚੀ ਬੰਦੂਕਾਂ ਚਲਾਉਣ ਵਾਲੇ ਬਹਾ ਦਿੱਤੇ ਆ ਵੀ ਕੋਈ ਸਿੰਘ ਆ ਕੇ ਇੱਥੇ ਇਸ਼ਨਾਨ ਨਾ ਕਰੇ, ਇਹਨਾਂ ਦੀ ਸ਼ਕਤੀ ਇਸ਼ਨਾਨ ਹੀ ਹੈ ਅਤੇ ਇਹ ਇਸ਼ਨਾਨ ਜਿਹੜਾ ਕਰ ਨਾ ਸਕਣ।
ਜਹੇ ਅੰਮ੍ਰਿਤ ਹਿਲ ਖੜਕੋ ਹੋਈ,
ਕਹਿੰਦੇ ਇਹੋ ਜਿਹੀ ਹਾਲਤ ਹੋ ਗਈ ਇਹਨਾਂ ਤੁਰਕਾਂ ਦੀ, ਇਹਨਾਂ ਡਰ ਹੈ ਇਹਨਾਂ ਨੂੰ ਵੀ ਇਸ਼ਨਾਨ ਨਾ ਕੋਈ ਕਰੇ, ਜਿੱਥੇ ਕਿਤੇ ਅੰਮ੍ਰਿਤ ਉਹ ਰਾਤ ਬਰਾਤੀ ਕਿਤੇ ਸਰੋਵਰ ਵਿੱਚ ਕਿਤੇ ਹਿਲਦਾ।
ਮਾਰੇ ਸ਼ਕਲ ਬੰਦੂਕਣ ਸੋਈ,
ਅਤੇ ਇਹ ਬੰਦੂਕਾਂ ਦੀ ਛਲਕ ਕਰ ਦਿੰਦੇ, ਉਸੇ ਵੇਲੇ ਗੋਲੀਆਂ ਚਲਾਉਣ ਲੱਗ ਪੈਂਦੇ ਆਪਣੇ ਉੱਥੇ ਬੁਰਜਾਂ ਤੋਂ। ਇਹ ਨਹੀਂ ਵੇਖਦੇ ਵੀ ਕੋਈ ਇਸ਼ਨਾਨ ਕਾਂਡ ਹੈ, ਕੋਈ ਜਾਨਵਰ ਆਇਆ ਹੈ, ਇਹ ਡਰਦੇ ਜਿਹੜਾ ਗੋਲੀਆਂ ਮਾਰਨ ਲੱਗ ਪੈਂਦੇ।
ਤੋ ਸਿੰਘ ਹੌਲੀ ਹੌਲੀ ਨਾਈ,
ਅਤੇ ਸਿੰਘ ਜਿਹੜੇ ਰਾਤ ਆਉਂਦੇ ਸਾਧ ਸੰਗਤ ਜੀ ਉਹ ਹੌਲੀ ਹੌਲੀ ਇਸ਼ਨਾਨ ਕਰਦੇ, ਵੇਖ ਲਓ ਕਿੰਨਾ ਗੁਰੂ ਦੇ ਚਰਨਾਂ ਨਾਲ ਪ੍ਰੇਮ ਹੈ, ਇਸ਼ਨਾਨ ਨਹੀਂ ਛੱਡਦੇ, ਕਿਉਂਕਿ ਗੁਰੂ ਦਾ ਵਚਨ ਹੈ ਮਹਾਰਾਜ ਜੀ ਦਾ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਵਕ ਮਾਤੇ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੇ ਸੋ ਕੁੱਲ ਤਰਾਵੇ, ਉਧਾਰ ਹੋਇਆ ਹੈ ਜੀ ਕਾ। ਜਿਹੜਾ ਇਸ਼ਨਾਨ ਕਰਨਾ ਉਹਦਾ ਤਾਂ ਉਧਾਰ ਹੋਣਾ ਹੀ ਹੈ, ਜੀਵਾਂ ਦਾ, ਘਰਦਿਆਂ ਦਾ, ਕੁੱਲ ਦਾ ਉਧਾਰ ਹੋਣਾ, ਐਸਾ ਗੁਰੂ ਜੀ ਦਾ ਵਚਨ ਹੈ ਸਰੋਵਰ ਦੇ ਨਿਮਿੱਤ। ਅਤੇ ਅੱਜ ਕੱਲ੍ਹ ਦੇ ਸਾਡੇ ਵਿਦਵਾਨ ਕਹਿੰਦੇ ਆ ਜੀ ਉਹ ਜਦੋਂ ਅਰਥ ਕਰਦੇ ਆ ਉਹ ਕਹਿੰਦੇ ਵੀ ਇਸ਼ਨਾਨ ਕਰਦਾ ਕੋਈ ਫਾਇਦਾ ਨਹੀਂ ਹੈ, ਨਾਮ ਦੇ ਇਸ਼ਨਾਨ ਦੀ ਗੱਲ ਕੀਤੀ ਹੈ ਵੀ ਭਾਈ ਕਹਿਣ ਦਾ ਮਤਲਬ ਵੀ ਨਾਮ ਜਪੋ ਇਸ਼ਨਾਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਸਤਿਗੁਰੂ ਜੀ ਦੇ ਉੱਥੇ ਜਿੱਥੇ ਇਸ਼ਨਾਨ ਕਰਨ ਲਈ ਕਿਹਾ ਹੈ 68 ਤੀਰਥ ਆ ਕੇ ਇੱਥੇ ਇਸ਼ਨਾਨ ਕਰਦੇ, ਸ੍ਰੀ ਹਰਿਮੰਦਰ ਸਾਹਿਬ ਐਸਾ ਮਹਾਨ ਤੀਰਥ ਹੈ ਸ੍ਰੀ ਹਰਿਮੰਦਰ ਸਾਹਿਬ ਦਾ, ਇੱਥੇ ਹੀ ਪਰਮੇਸ਼ਰ ਨੇ ਆ ਕੇ ਆਪ ਕੱਢ ਤੋੜਿਆ ਹੈ, ਅਤੇ ਇਸ ਕਰਕੇ ਹਰਿਮੰਦਰ ਸਾਹਿਬ ਦੇ ਸਰੋਵਰ ਭਾਵ ਕਿ ਜਿੱਥੇ ਵੀ ਗੁਰੂ ਜੀ ਨੇ ਤੀਰਥ ਬਣਾਏ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਇਸੇ ਤਰ੍ਹਾਂ ਹੀ ਜਿੱਥੇ ਸਤਿਗੁਰੂ ਜੀ ਨੇ ਆਪਣੇ ਹਸਤ ਕਮਲਾਂ ਨਾਲ ਸਰੋਵਰ ਬਣਾ ਦਿੱਤੇ ਹੈ ਨਾ, ਉੱਥੇ ਸਭ ਦੀ ਮੁਕਤੀ ਹੈ, ਉੱਥੇ ਸਾਰੇ ਤਰ੍ਹਾਂ ਦਾ ਤੀਰਥ ਮਹਾਨ ਹੈ। ਅਤੇ ਕਈ ਸਾਡੇ ਵਿਦਵਾਨ ਹੁਣ ਕਹਿ ਦਿੰਦੇ ਵੀ ਉਹ ਨਾਮ ਦੇ ਤੀਰਥ ਦੀ ਗੱਲ ਕੀਤੀ ਹੈ, ਬਾਹਰੀ ਇਸ਼ਨਾਨ ਦੀ ਕੋਈ ਗੱਲ ਨਹੀਂ ਕੀਤੀ, ਨਹਾਉਣ ਦੀ ਜ਼ਰੂਰਤ ਹੀ ਕੋਈ ਨਹੀਂ ਹੈ। ਗੁਰੂ ਦਾ ਸਾਧ ਸੰਗਤ ਜੀ ਜਿਹੜਾ ਸਰੋਵਰ ਹੈ ਉੱਥੇ ਵੀ ਨਾਮ ਦੀ ਗੱਲ ਕੀਤੀ, ਅਤੇ ਹਰਿਮੰਦਰ ਸਾਹਿਬ 'ਤੇ 24 ਘੰਟੇ ਨਾਮ ਜਪਿਆ ਜਾ ਰਿਹਾ ਹੈ, ਕੀਰਤਨ ਹੋ ਰਿਹਾ ਹੈ, ਜਦੋਂ ਕੀਰਤਨ ਦੀ ਰਾਤ ਸਮਾਪਤੀ ਹੁੰਦੀ ਸੁਖਮਨੀ ਸਾਹਿਬ ਆਰੰਭ ਹੋ ਜਾਂਦਾ ਹੈ, ਪਾਠ ਉੱਥੇ ਹੋ ਰਹੇ 24 ਘੰਟੇ, ਸੰਗਤ ਦਾ ਆਸੇ ਪਾਸੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੀ ਰਹਿ ਰਹੀ ਹੈ। ਅੱਠੇ ਪੈਰ ਜਿੱਥੇ ਨਾਮ ਦੀ ਕਮਾਈ ਹੈ ਉੱਥੇ ਉਹ ਜਲ ਅੰਮ੍ਰਿਤ ਹੈ, ਅਤੇ ਸਤਿਗੁਰੂ ਜੀ ਨੇ ਉਹ ਇੱਥੇ ਸਤਯੁਗ ਦੇ ਵਿੱਚ ਵੀ ਜਦੋਂ ਮੋਹਣੀ ਅਵਤਾਰ ਪਰਮੇਸ਼ਰ ਨੇ ਧਾਰਿਆ ਸੀ ਉਹ ਅੰਮ੍ਰਿਤ ਦਾ ਕੁੰਡ ਲਿਆ ਕੇ ਇੱਥੇ ਗੱਡਿਆ ਸੀ, ਇਸ ਕਰਕੇ ਅੰਮ੍ਰਿਤ ਕੁੰਡ ਹੈ ਇਹ ਹਰਿਮੰਦਰ ਸਾਹਿਬ। ਅਤੇ ਸਿੰਘਾਂ ਨੂੰ ਪਿਆਰ ਹੈ, ਜਿਸ ਕਰਕੇ ਰਾਤ ਬਰਾਤੇ ਆ ਕੇ ਹੌਲੀ ਹੌਲੀ ਨਹਾਉਂਦੇ ਹਨ, ਇਸ਼ਨਾਨ ਕਰਦੇ ਹਨ।
ਤੁਰਕਾਂ ਦੀ ਅੱਖੀ ਘੱਟਾ ਪਾਈ,
ਤੁਰਕਾਂ ਦੀ ਅੱਖਾਂ ਵਿੱਚ ਘੱਟਾ ਪਾ ਦਿੰਦੇ, ਤੁਰਕਾਂ ਨੂੰ ਪਤਾ ਨਹੀਂ ਲੱਗਦਾ।
ਤੋ ਫਿਰ ਕਾਜੀ ਗੁੱਸਾ ਖਾਇਆ,
ਤਦੋਂ ਫਿਰ ਕਾਜੀ ਅਬਦੁਲ ਰਜ਼ਾਕ ਨੇ ਬੜਾ ਗੁੱਸਾ ਖਾਧਾ।
ਡੇਰਾ ਬਹੁ ਫੌਜਨ ਕਾ ਕਰਾਇਆ,
ਇਹਨੇ ਉੱਥੇ ਬਹੁਤ ਭਾਰੀ ਫੌਜ ਫਿਰ ਇਹਨੇ ਲਾਹੌਰ ਤੋਂ ਮੰਗਾਈ ਅਤੇ ਬਹੁਤ ਇਹਨੇ ਆਪਣੀ ਫੌਜ ਦਾ ਡੇਰਾ ਕਰਵਾ ਦਿੱਤਾ। ਸ਼੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਆਸੇ ਪਾਸੇ ਵੀ ਇਸ਼ਨਾਨ ਹੋਣ ਇੱਥੇ ਤੇ ਚਿੜੀ ਨਾ ਜਿਹੜੀ ਫਰਕੇ।
ਤਬ ਫੌਜਦਾਰ ਉਨਕੀਨੋ ਗਰਬ,
ਤਦੋਂ ਇਹ ਫੌਜਦਾਰ ਕਹੀਏ ਕਾਜ਼ੀ ਅਬਦੁਲ ਰਜ਼ਾਕ ਜਾਂ ਦੂਜੇ ਜਿਹੜੇ ਫੌਜਦਾਰ ਸੀ ਉਹ ਬੜਾ ਹੰਕਾਰ ਕਰਦੇ ਅਤੇ ਇਹੋ ਜਿਹੀਆਂ ਜਿਹੜੀਆਂ ਉਹ ਗੱਲਾਂ ਕਰਦੇ ਹਨ।
ਲਿਖ ਭੇਜਿਓ ਜਹੈਂ ਖਾਲਸਾ ਸਰਬ,
ਉਹਨਾਂ ਨੇ ਜਿੱਥੇ ਖਾਲਸਾ ਪੰਥ ਜਿੱਥੇ ਰਹਿ ਰਹੇ ਸੀ ਨਾ, ਕਿਉਂਕਿ ਪਤਾ ਤਾਂ ਹੁੰਦਾ ਹੀ ਹੈ ਵੀ ਫਲਾਣੀ ਥਾਂ ਸਾਡਾ ਦੁਸ਼ਮਣ ਰਹਿ ਰਿਹਾ ਹੈ, ਇਹਨਾਂ ਵਾਸਤੇ ਸਿੰਘ ਦੁਸ਼ਮਣ ਹੈ, ਸਿੰਘਾਂ ਵਾਸਤੇ ਤੁਰਕ ਦੁਸ਼ਮਣ ਹੈ, ਅਤੇ ਦੁਸ਼ਮਣੀ ਤਾਂ ਇਹ ਵੀ ਵਹਿ ਪਾਲ ਰਹੇ ਹੈ, ਸਿੰਘ ਕਾਹਦੀ ਪਾਲ ਰਹੇ ਹੈ, ਸਾਡਾ ਤਾਂ ਤੀਰਥ ਹੈ, ਸਾਡੇ ਤੀਰਥ ਨੂੰ ਕੋਈ ਛਡਾਵੇ ਤਾਂ ਉਹ ਸਾਡਾ ਦੁਸ਼ਮਣ ਹੀ ਹੈ। ਜੇ ਹੁਣ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੰਬੰਧ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬਣ ਰਿਹਾ ਹੈ, ਅਤੇ ਜੇ ਹੁਣ ਸਰਕਾਰ ਜਾਂ ਲੋਕ ਜਿਹੜੇ ਵਿਰੋਧੀ ਲੋਕ ਸਿੱਖਾਂ ਦੇ ਉਹ ਵਿੱਚ ਟੰਗ ਉਡਾਉਣ ਤਾਂ ਉਹ ਸਾਡੇ ਦੁਸ਼ਮਣ ਹੀ ਹੈ, ਕੋਈ ਸਿੱਖ ਸਾਡੇ ਭਰਾ ਥੋੜ੍ਹੀ ਉਹ, ਭਾਵੇਂ ਉਹਨਾਂ ਨੇ ਸਿੱਖਾਂ ਦਾ ਭੇਸ ਧਾਰਿਆ ਹੈ, ਭਾਵੇਂ ਉਹ ਵਾਲ ਕੱਟਿਆਂ ਵਾਲੇ ਹੈ, ਭਾਵੇਂ ਉਹ ਕੋਈ ਦੂਜੀ ਸੈਨਾ ਹੈ, ਜਿਹੜੇ ਸਾਡੇ ਖਿਲਾਫ਼ ਹੈ, ਸਾਡੇ ਗੁਰੂ ਨਾਲ ਮੇਲ ਨਹੀਂ ਕਰ ਦੇਣਾ ਚਾਹੁੰਦੇ, ਉਹ ਸਾਡੇ ਦੁਸ਼ਮਣ ਹਨ। ਇਹ ਤੁਰਕ ਹੁਣ ਇਸ਼ਨਾਨ ਨਹੀਂ ਸਿੰਘਾਂ ਨੂੰ ਕਰਨ ਦੇਣਾ ਚਾਹੁੰਦੇ, ਦੁਸ਼ਮਣ ਭਾਰੀ ਹੈ ਨਾ, ਇਸ ਤਰ੍ਹਾਂ ਇੱਥੇ ਕਹਿੰਦੇ ਹਨ।
ਲਿਖ ਭੇਜਿਓ ਜੈ ਖਾਲਸਾ ਸਰਬ,
ਜਿੱਥੇ ਸਾਰਾ ਖਾਲਸਾ ਜੱਥਾ ਬੈਠਾ ਹੋਇਆ ਸੀ ਉੱਥੇ ਇਹਨਾਂ ਹੰਕਾਰੀ ਜਿਹੜਾ ਤੁਰਕ ਹੈ, ਕਾਜ਼ੀ ਹੈ, ਹੋਰ ਫੌਜਦਾਰ ਇਹਨਾਂ ਨੇ ਲਿਖ ਕੇ ਭੇਜਿਆ ਇਸ ਤਰ੍ਹਾਂ।
ਦੋਹਰਾ ਤੁਮ ਸਿੰਘ ਕਹਾਵੋ ਸੂਰ ਬੜ,
ਇਹ ਕਹਿਣ ਲੱਗਾ ਉਹ ਸਾਨੂੰ ਪਤਾ ਹੈ ਵੀ ਤੁਸੀਂ ਬੜੇ ਸੂਰਮੇ ਕਹਾਉਂਦੇ ਆਪਣੇ ਆਪ ਨੂੰ, ਤੁਸੀਂ ਆਪਣੇ ਆਪ ਨੂੰ ਸਿੰਘ ਸ਼ੇਰ ਰਾਜੇ ਕਹਾਉਂਦੇ ਹੋ।
ਉਹ ਕਹਾਵੋ ਗੁਰੂ ਕੇ ਲਾਲ,
ਅਤੇ ਉੱਤੋਂ ਆਪਣੇ ਆਪ ਨੂੰ ਗੁਰੂ ਦੇ ਲਾਲ ਕਹਾਉਂਦੇ ਵੀ ਅਸੀਂ ਗੁਰੂ ਦੇ ਬੜੇ ਪਿਆਰੇ ਹਾਂ, ਬੜੇ ਪ੍ਰੇਮੀ ਹਾਂ।
ਤੋ ਜਾਣੋ ਮੈਂ ਸੂਰਮੇ,
ਇਹ ਕਹਿਣ ਲੱਗਾ ਇਹ ਸਰਦਾਰ ਕਾਜ਼ੀ ਅਬਦੁਲ ਰਜ਼ਾਕ ਵੀ ਸਿੰਘੋ ਮੈਂ ਸੁਣਿਆ ਵੀ ਤੁਸੀਂ ਬੜੇ ਸੂਰਮੇ, ਆਪਣੇ ਆਪ ਦਾ ਢੰਡੋਰਾ ਪਿੱਟਾ ਹੋਇਆ ਵੀ ਅਸੀਂ ਗੁਰੂ ਦੇ ਸਪੁੱਤਰ ਹਾਂ, ਅਸੀਂ ਲਾਲ ਹਾਂ, ਬੜੇ ਪਿਆਰੇ। ਕਹਿੰਦਾ ਵੀ ਮੈਂ ਤੁਹਾਨੂੰ ਤਾਂ ਜਿਹੜਾ ਹੈ ਸੂਰਮੇ ਜਾਣਾਗਾ,
ਆਏ ਨਾਵੋ ਅੰਮ੍ਰਿਤਸਰ ਚਾਲ,
ਜੇ ਤੁਸੀਂ ਚੱਲ ਕਰਕੇ ਨਾ ਕਮਰ ਕੱਸੇ ਕਰਕੇ ਅਤੇ ਤੁਸੀਂ ਅੰਮ੍ਰਿਤਸਰ ਸਰੋਵਰ ਵਿੱਚ ਜੇ ਹੁਣ ਇਸ਼ਨਾਨ ਕਰਕੇ ਦਿਖਾ ਦੇਣਾ ਮੈਨੂੰ, ਜੇ ਕੋਈ ਢੁੱਕ ਜਾਓ ਰਾਤ ਬਰਾਤੇ ਵੀ, ਫਿਰ ਮੈਂ ਮੰਨਾਂਗਾ ਵੀ ਤੁਸੀਂ ਗੁਰੂ ਦੇ ਸਪੁੱਤਰ ਹੋ, ਫਿਰ ਮੈਂ ਮੰਨਾਂਗਾ ਵੀ ਵਾਕਿਆ ਤੁਸੀਂ ਸੂਰਮੇ ਹੋ।
ਚੋ ਪਈ ਸੁਣਤ ਖਾਲਸੋ ਸਭ ਚੁੱਪ ਰਹੇ,
ਇਸ ਤਰ੍ਹਾਂ ਸੁਣ ਕੇ ਸਾਰਾ ਖਾਲਸਾ ਚੁੱਪ ਰਿਹਾ। ਇਹ ਵੀ ਛੇੜ ਛੇੜਨ ਵਾਲੀ ਗੱਲ ਹੁੰਦੀ ਨਹੀਂ ਤੇ ਇਹਨਾਂ ਕਿਹੜੇ ਹੱਥ ਨਹੀਂ ਵੇਖੇ ਸਿੰਘਾਂ ਦੇ। ਇਹ ਕਾਜ਼ੀ ਹੰਕਾਰੀ ਕਹਿੰਦਾ ਮੈਂ ਤੁਹਾਨੂੰ ਫਿਰ ਜਾਣਾਗਾ, ਸੁਣ ਕੇ ਸਿੰਘਾਂ ਨੇ ਜੋ ਚਿੱਠੀ ਪੜ੍ਹੀ ਹੈ ਅਤੇ ਖਾਲਸਾ ਜਿਹੜਾ ਉਹ ਸਾਰਾ ਚੁੱਪ ਕਰ ਗਿਆ ਵੀ ਪੈਰਾ ਬੜਾ ਸਖਤ ਹੈ ਤੇ ਕਿਵੇਂ ਇਸ਼ਨਾਨ ਕਰੀਏ।
ਇਸ ਕੋ ਉੱਤਰ ਕਿਨੇ ਨ ਕਹਿਓ,
ਇਸ ਕਾਜ਼ੀ ਦੇ ਜਵਾਬ ਦਾ, ਉਹ ਸਰਦਾਰਾਂ ਦੀ ਚਿੱਠੀ ਦਾ ਜਵਾਬ ਦਾ ਕਿਸੇ ਨੇ ਉੱਤਰ ਨਾ ਕੁਝ ਦਿੱਤਾ।
ਤਬ ਸੁੱਖਾ ਸਿੰਘ ਬੋਲ ਸੁਣਾਇਆ,
ਤਦੋਂ ਭਾਈ ਸੁੱਖਾ ਸਿੰਘ ਜੀ ਨੇ ਬੋਲ ਕੇ ਉਹ ਜਿਹੜਾ ਬੰਦਾ ਗਿਆ ਸੀ ਇਹਨਾਂ ਦਾ ਉਹਨੂੰ ਇਸ ਤਰ੍ਹਾਂ ਸੁਣਾ ਕੇ ਕਿਹਾ, ਕਹਿੰਦੇ ਕਾਜ਼ੀਆ, ਕਾਜ਼ੀ ਨੂੰ ਕਹਿ ਦੀ ਮੇਰੇ ਵੱਲੋਂ, ਇਹਨਾਂ ਦੇ ਸਿਪਾਹੀ ਨੂੰ ਕਿਹਾ ਵੀ ਕਹਿ ਜੀ ਵੀ ਖਾਲਸਾ ਜਿਹੜਾ ਹੈ ਨਾ ਉਹ ਤੂੰ ਭੁਲੇਖੇ ਵਿੱਚ ਨਾ ਰਹੀ, ਵੀ ਖਾਲਸਾ ਡਰਦਾ ਹੈ, ਤੂੰ ਤਗੜਾ ਹੋ ਜਾ, ਹੁਣ ਅਸੀਂ ਸਮਝ ਲਾ ਵੀ ਇਸ਼ਨਾਨ ਕਰਨ ਆਏ ਹਾਂ, ਹੋ ਤਗੜਾ। ਦੁਬਾਰਾ ਪੜ੍ਹ। ਤੂੰ ਇਹ ਕਾਜ਼ੀਆਂ ਮੈਂ ਹੰਕਾਰ ਨਾ ਕਰ, ਤੂੰ ਤਗੜਾ ਹੋ ਜਾ, ਐਵੇਂ ਮੰਡਲੀ ਲਾਈ ਹੋਈ ਹੈ ਸਰੋਵਰ ਦੇ ਕਿਨਾਰੇ 'ਤੇ, ਤੂੰ ਤਗੜਾ ਹੋ ਜਾ, ਬਸ ਅਸੀਂ ਪਹੁੰਚ ਰਹੇ ਹਾਂ। ਖਾਲਸਾ ਕਿਸੇ ਦਾ ਨਾ ਕਦੀ ਗੁਲਾਮ ਹੈ, ਨਾ ਖਾਲਸਾ ਗਵਾਰ ਹੈ, ਖਾਲਸਾ ਨਾਮ ਸ਼ੁੱਧ ਦਾ ਹੈ, ਉਹ ਅਕਾਲ ਪੁਰਖ ਦੀ ਫੌਜ ਹੈ, ਅਤੇ ਅਸੀਂ ਗੁਰੂ ਦੇ ਲਾਲ ਵੀ ਹਾਂ, ਸੂਰਮੇ ਵੀ ਹਾਂ, ਸਿੰਘ ਵੀ ਹਾਂ, ਸ਼ੇਰ ਵੀ ਹਾਂ, ਰਾਜੇ ਵੀ ਹਾਂ, ਅਤੇ ਤੈਨੂੰ ਇਸ਼ਨਾਨ ਕਰਕੇ ਦਿਖਾਵਾਂਗੇ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਨੇ ਉਹ ਜਿਹੜਾ ਗਿਆ ਹੋਇਆ ਸੀ ਸਿਪਾਹੀ ਇਹਨਾਂ ਦਾ ਚਿੱਠੀ ਲੈ ਕੇ ਉਹਨੂੰ ਜਵਾਬ ਦਿੱਤਾ, ਅੱਗੇ ਹੋਰ ਵੀ ਜਵਾਬ ਦੇਣਗੇ ਵੀ ਅਸੀਂ ਇਸ਼ਨਾਨ ਕਰਨ ਆਵਾਂਗੇ, ਰਾਤ ਬਰਾਤੇ ਨਹੀਂ ਆਵਾਂਗੇ, ਚੋਰੀ ਨਹੀਂ ਆਵਾਂਗੇ, ਅਸੀਂ ਦਿਨੇ ਇਸ਼ਨਾਨ ਕਰਕੇ ਤੈਨੂੰ ਦਿਖਾਵਾਂਗੇ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਨੇ ਬਹਾਦਰੀ ਵਿਖਾਈ, ਇਸ਼ਨਾਨ ਜਦੋਂ ਜਿਵੇਂ ਕਰਨ ਆਏ, ਉਹ ਪ੍ਰਸੰਗ ਰਹਿੰਦਾ ਆਪ ਜੀ ਕੱਲ੍ਹ ਦੇ ਜਵਾਨਾਂ 'ਚ ਸਰਵਣ ਕਰਨਾ, ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀ।
ਚੌਪਈ ਸੁਣਤ ਖਾਲਸੋ ਸਭ ਚੁੱਪ ਰਹਿਓ, ਇਸ ਕੋ ਉੱਤਰ ਕਿਨੇ ਨਾ ਕਹਿਓ। ਤਬ ਸੁੱਖਾ ਸਿੰਘ ਬੋਲ ਸੁਣਾਇਆ, ਹੋ ਹੋ ਤਕੜੋ ਅਬ ਖਾਲਸੋ ਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ਼, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਣਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਅਪਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਤਿ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਮ ਦੇ, ਗੁਰਪਾਰ ਉਤਾਰਨ ਹਾਰ। ਕਥਾ ਨਿਤਾ ਵਰਤ ਹੋਤ ਹੈ, ਸੁਣੋ ਸੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।